दंडवत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंद कौ मेरी है परना परम सत्कार योग सतगुरु जी दे पावन पवित्र दरबार विच बैठी हुई सात संगत जीओ अपनिया मन बिरतियां नूं एकागर करन दे लई रसना नूं पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह एक वारी होर रसना नूं करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोबिंद सिंह सच्चे पातशाह जी का पावन पवित्र इतिहास साहब जी श्रवण कर रहे से इतिहास इथों तक पहुंचा है कि सिंघां ने तुरकां दे डेरे दे अन्न पानी नूं लुटिया अपने किलां दे विच वापस परते दूजे पासे जिहड़े तुरक सूबे ने अपने वड्डियां जरनैलां नूं बहुत ताड़दे ने कि तुसीं चंगे तरीके दे नाल लड़े ने इस करके सिंघां दा जोर पै गया ते खाण पीण दीआं चीज़ां नूं लुट के उह लै गए वड्डियां अहुदेदारां नूं ताड़ना कर रहे सन दोवें दे दोवें तुरक सूबे। कल इथों तक कथा पहुंची सी अज इथों अगे मैं प्रारंभ करदा। कहां सिंह तुम लाखों वीर डरत न लरत रहो मन पीर। ग्रंथाकार भाई संतोख सिंह जी लिखते ने कि सूबे कहते ने कि कहां सिंह तुम तुहाडे अगे सिंह की सन तुसी ते लखां सूरमे सी फिर भी तुसी डरदे रहे ना लड़े अपने मन नू कायर बना के तुसी अगे नहीं गए। अब ते आगे रहियो त्यार सबन तुरंग जीन को डार। कहिंदे ने कि हुण तों बाद अगे तों तुसी बिल्कुल त्यार बार त्यार रहना है इथों तक कि अपने घोड़ियां दे उत्ते काठियां तक पा के रखनियां। जित कित देखो सिंह जे आए रोको तुरत ताए अगवाए। जदों भी किते तुहानू पता लगे कि सिंह आ रहे ने ते उन्हां दा अग्गा तुसीं रोकना है घोड़ियां नूं छेती दौड़ा के उन्हां नूं रोकण दा प्रयत्न करना। आलस काज पर्यो पर रहे वस्तु लटाए मार को लहे। तुसीं आलस नूं धारण करके रखिया इसे करके उन्हां दा कार्ज सौर गया तुसीं अपनियां चीज़ां नूं लटवा दिता ते उन्हां नूं मार भी नहीं सके ते ना ही फड़ सके। प्रथम मोर्चा सकल कटावा आप जस पायो सरब बेदतावा। कहिंदे ने सूबे इस तों पहलां भी रात दे वेले जिहड़ा एक मोर्चा सी उह सारे दा सारा सिंघां ने आण के कट दिता सी उस गल दा भी जदों प्रगटावा दूर दूर तक होया ते उहदे नाल भी सानू आप जस मिलिया। जह कह मार जात है सिंह जिम गज गण पर तावत सिंह। कहिंदे ने कि जिथे किथे आण के ਸਿੰਘ ਐਸੀ ਮਾਰ ਮਾਰ ਕੇ ਜਾਂਦੇ ਨੇ। ਇਸ ਤਰ੍ਹਾਂ ਲੱਗਦਾ ਕਿ ਜਿਵੇਂ ਬਹੁਤੇ ਸਾਰੇ ਗਜਾਂ ਦੇ ਉੱਤੇ ਮਸਤ ਹਾਥੀਆਂ ਦੇ ਉੱਤੇ ਸ਼ੇਰ ਟੁੱਟਦੇ ਨੇ। ਕਹਾਂ ਪਾਇਓ ਤੁਮ ਕੋ ਬਲਹਾਰਾ, ਵਿਜੈ ਨ ਪ੍ਰਾਪਤ ਪੀ ਕਿਸ ਬਾਰਾ। ਆਖਿਰਕਾਰ ਤੁਹਾਨੂੰ ਸਾਰਿਆਂ ਨੂੰ ਹੋ ਕੀ ਗਿਆ ਹੈ? ਤੁਸੀਂ ਆਪਣੇ ਬਲ ਨੂੰ, ਤੁਸੀਂ ਆਪਣੀ ਤਾਕਤ ਨੂੰ ਕਿਉਂ ਹਾਰ ਕੇ ਬੈਠ ਗਏ ਹੋ? ਕਿਸੇ ਵੀ ਵੇਲੇ ਜਿੱਤ ਦੀ ਪ੍ਰਾਪਤੀ ਨਹੀਂ ਹੋਈ। ਤਬ ਸੂਬੇ ਗਿਰ ਪਤ ਚੜ ਸਾਰੇ, ਫੇਰੇ ਚਾਹੂੰ ਦਿਸ਼ ਕਰਤ ਨਿਹਾਰੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤੋਂ ਬਾਅਦ ਦੋਵੇਂ ਸੂਬੇ ਤੇ ਸਾਰੇ ਜਿਹੜੇ ਪਹਾੜੀ ਰਾਜੇ ਨੇ, ਚਾਰੇ ਪਾਸੇ ਜਿਹੜੇ ਦਲ ਨੇ ਘੇਰਾ ਪਾਇਆ ਹੋਇਆ ਸੀ, ਉਹਦੀ ਨਿਗਰਾਨੀ ਦੇ ਵਾਸਤੇ ਪਹੁੰਚੇ। ਥਾਣ ਥਾਣ ਪਰ ਕਰ ਤਕਰਾਈ, ਸੁਪਾਟ ਮੋਰਚੇ ਦੀਏ ਬਿਠਾਈ। ਜਗ੍ਹਾ ਜਗ੍ਹਾ ਦੇ ਉੱਤੇ ਪੂਰੇ ਤਰੀਕੇ ਦੇ ਨਾਲ ਤਕੜਾਈ ਕੀਤੀ ਗਈ ਹੈ। ਮੋਰਚਿਆਂ ਦੇ ਵਿੱਚ ਸ਼ਸਤਰਧਾਰੀ ਸੂਰਮਿਆਂ ਨੂੰ ਬਿਠਾ ਦਿੱਤਾ ਗਿਆ। ਇਹਾਂ ਸੁਚੇਤ ਬਣ ਨਿਤ ਰਹੀਏ, ਅਗਰ ਵਧਨ ਕੋ ਚਿਤ ਨਹੀਂ ਚਾਹੀਏ। ਸਾਰਿਆਂ ਨੂੰ ਮੋਰਚਿਆਂ ਦੇ ਵਿੱਚ ਬਿਠਾ ਕੇ ਸੂਬੇ ਤੇ ਪਹਾੜੀ ਰਾਜੇ ਕਹਿੰਦੇ ਨੇ, ਇੱਥੇ ਹੀ ਤੁਸੀਂ ਸੁਚੇਤ ਰਹਿ ਕੇ ਸਾਵਧਾਨਤਾ ਦੇ ਨਾਲ ਬੈਠੇ ਰਹਿਣਾ। ਕਦੇ ਵੀ ਚਿੱਤ ਦੇ ਵਿੱਚ ਐਸੀ ਚਾਹ ਨਹੀਂ ਕਰਨੀ ਕਿ ਅੱਗੇ ਵਧ ਕੇ ਲੜੀਏ। ਗਾਫਲ ਹੋਏ ਨਾ ਧਰ ਵਿਸ਼ਵਾਸਾ, ਦੇਖਤ ਰਹੋ ਰਿਪਨ ਕੀ ਆਸਾ। ਕਦੇ ਵੀ ਗਾਫਲ ਨਹੀਂ ਹੋਣਾ, ਕਦੇ ਵੀ ਕਿਸੇ ਪ੍ਰਕਾਰ ਦਾ ਵੈਰੀ ਦਾ ਵਿਸ਼ਵਾਸ ਧਾਰਨ ਨਹੀਂ ਕਰਨਾ। ਹਮੇਸ਼ਾ ਵੈਰੀਆਂ ਦੇ ਵੱਲ ਨਿਗਰਾਨੀ ਦੇ ਨਾਲ ਤੱਕਦੇ ਰਹਿਣਾ। ਤਿਆਰ ਤੁਫੰਗ ਹੱਥ ਧਰ ਰੱਖੋ, ਨਿਕਸੈ ਸਿੰਘ ਹੱਥੋ ਚਿਤ ਮਾਖੋ। ਬੰਦੂਕਾਂ ਨੂੰ ਤਿਆਰ ਕਰਕੇ ਹੱਥਾਂ ਦੇ ਵਿੱਚ ਫੜੀ ਰੱਖੋ, ਜਦੋਂ ਵੀ ਕਿਤੇ ਸਿੰਘ ਕਿਲੇ ਤੋਂ ਬਾਹਰ ਨਿਕਲਣ ਤੇ ਤੁਸੀਂ ਚਿੱਤ ਦੇ ਰੋਹ ਦੇ ਨਾਲ ਉਹਨਾਂ ਨੂੰ ਮਾਰੋ। ਅਸ ਨਹੀਂ ਹੋਏ ਕਾਟ ਪੁਣ ਜਾਵੇ, ਨਾਹਕ ਤੁਮਰੇ ਪ੍ਰਾਣ ਗਵਾਵੇ। ਕਿਤੇ ਐਸਾ ਨਾ ਹੋਵੇ ਕਿ ਦੁਬਾਰਾ ਫੇਰ ਸਿੰਘ ਆਉਣ ਤੇ ਤੁਹਾਨੂੰ ਕੱਟ ਕੇ ਵੱਢ ਕੇ ਉਹ ਚਲੇ ਜਾਣ ਤੇ ਤੁਸੀਂ ਬੇਕਾਰ ਦੇ ਵਿੱਚ ਆਪਣੇ ਪ੍ਰਾਣਾਂ ਨੂੰ ਗਵਾ ਬੈਠੋ। ਐਸਾ ਹੋਣਾ ਨਹੀਂ ਚਾਹੀਦਾ। ਇਮ ਚਹੋਰ ਮੋਰਚੇ ਸਾਰੇ, ਫਿਰ ਕਰ ਸੂਬੇ ਨਿਪਨ ਨਿਹਾਰੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਚਾਰੇ ਪਾਸੇ ਜਿੰਨੇ ਵੀ ਸੈਨਿਕਾਂ ਦੇ ਮੋਰਚੇ ਸਨ, ਉਹਨਾਂ ਸਾਰਿਆਂ ਦੇ ਵਿੱਚ ਸੂਬੇ ਤੇ ਪਹਾੜੀ ਰਾਜੇ ਫਿਰੇ ਨੇ ਤੇ ਹਰ ਇੱਕ ਸੈਨਿਕ ਨੂੰ ਇਸੇ ਤਰ੍ਹਾਂ ਦੀ ਗੱਲ ਉਹਨਾਂ ਨੇ ਆਖੀ ਕਿ ਸਾਵਧਾਨ ਰਹੋ। ਕਰ ਸਾਵਧਾਨ ਸਥਾਪਨ ਕਰੇ, ਭਾਂਤ ਭਾਂਤ ਕੀ ਸਿੱਖਿਆ ਕਰੇ। ਹਰ ਇੱਕ ਨੂੰ ਸਾਵਧਾਨ ਕੀਤਾ ਹੈ, ਸਾਵਧਾਨਤਾ ਦੇ ਨਾਲ ਮੋਰਚਿਆਂ ਦੇ ਵਿੱਚ ਟਿਕਾਇਆ ਗਿਆ। ਕਵੀ ਜੀ ਲਿਖਦੇ ਨੇ ਕਿ ਤਰ੍ਹਾਂ ਤਰ੍ਹਾਂ ਦੀ ਭਾਂਤ ਭਾਂਤ ਦੀ ਹਰ ਇੱਕ ਨੂੰ ਸਿੱਖਿਆ ਸਿਖਾਈ। ਇਤ ਸਤ ਗੁਰ ਕੇ ਢਿੱਗ ਜਬ ਗਾਏ, ਸ਼ੇਰ ਸਿੰਘ ਨਾਹਰ ਸਿੰਘ ਲਏ। ਦੂਜੀ ਤਰਫ ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਕੋਲ ਸ਼ੇਰ ਸਿੰਘ ਤੇ ਨਾਹਰ ਸਿੰਘ ਪਹੁੰਚੇ ਨੇ। ਬੰਧਨ ਕਰ ਗੁਰ ਫਤਿਹ ਬੁਲਾਈ, ਲੂਟਣ ਕੀ ਸਭ ਗਾਥ ਸੁਣਾਈ। ਜਾ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੀ ਹੈ। ਇਸ ਤੋਂ ਇਲਾਵਾ ਫਤਿਹ ਬੁਲਾਈ ਹੈ, ਲੁੱਟਣ ਦੀ ਸਾਰੀ ਜਿਹੜੀ ਵਾਰਤਾ ਸੀ ਉਹ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬਿਆਨ ਕੀਤੀ। ਸਿੰਘ ਛੁਦਾ ਤੁਰ ਭਏ ਬਿਸਾਲਾ, ਪਿਖ ਬਾਜ਼ਾਰ ਹੇ ਲੋ ਤਬ ਕਾਲਾ। ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਜ ਕਰਦੇ ਨੇ ਕਿ ਸੱਚੇ ਪਾਤਸ਼ਾਹ ਜੀ, ਸਿੰਘ ਬਹੁਤ ਹੀ ਜ਼ਿਆਦਾ ਭੁੱਖ ਦੇ ਨਾਲ ਵਿਆਕਲ ਹੋ ਰਹੇ ਸਨ, ਇਸ ਕਰਕੇ ਤੁਰਕਾਂ ਦੇ ਭੰਡਾਰੇ ਦੇ ਉੱਤੇ ਸੱਚੇ ਪਾਤਸ਼ਾਹ ਜੀ ਅਸੀਂ ਫਿਰ ਰਾਤ ਦੇ ਵੇਲੇ ਹੱਲਾ ਕੀਤਾ। ਖੈਬੇ ਹੇ ਤੇ ਅੰਨ ਬਹੁ ਲਿਆਏ, ਤੁਰਕ ਨਿਕਟ ਪਹੁੰਚੇ ਗਨ ਕਾਏ। ਕਹਿੰਦੇ ਨੇ ਸੱਚੇ ਪਾਤਸ਼ਾਹ ਜੀ ਖਾਣ ਦੇ ਵਾਸਤੇ ਬਹੁਤਾ ਸਾਰਾ ਅੰਨ ਲੈ ਕੇ ਆਏ ਹਾਂ। ਸੱਚੇ ਪਾਤਸ਼ਾਹ ਜੀ ਤੁਰਕਾਂ ਨੇ ਸਾਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਜਿਹੜਾ ਵੀ ਸਾਡੇ ਲਾਗੇ ਤੁਰਕ ਪਹੁੰਚਿਆ ਅਸੀਂ ਉਸ ਨੂੰ ਮਾਰ ਦਿੱਤਾ। ਸ੍ਰੀ ਪ੍ਰਭ ਕਹਿਓ ਘਾਤ ਲੱਖ ਮਾਰੋ ਬਹੁਤਨ ਮੈਂ ਨਹੀਂ ਹੇਰ ਪਧਾਰੋ। ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਕਿ ਘਾਤ ਲੱਗ ਕੇ ਪਾਪ ਕੇ ਦਾ ਤੱਕ ਕੇ ਮਾਰਨਾ ਚਾਹੀਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਬਹੁਤਿਆਂ ਦੇ ਵਿੱਚ ਤੁਹਾਨੂੰ ਪ੍ਰਵੇਸ਼ ਨਹੀਂ ਕਰਨਾ ਚਾਹੀਦਾ, ਜਿਸ ਤਰ੍ਹਾਂ ਕਿ ਤੁਸੀਂ ਰਾਤ ਕੀਤਾ। ਖਾਣ ਪਾਣ ਜੇ ਤੱਕ ਕਰ ਪਾਵੋ ਤੇਰੇ ਸੰਤੋਖ ਧਾਰ ਸੋ ਖਾਵੋ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਖਾਣ ਪੀਣ ਦੀਆਂ ਜੇਕਰ ਚੀਜ਼ਾਂ ਥੋੜੀਆਂ ਨੇ ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਥੋੜਾ ਹੀ ਖਾ ਕੇ ਤੁਸੀਂ ਸੰਤੋਖ ਨੂੰ ਧਾਰਨ ਕਰਕੇ ਰੱਖੋ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਇੱਕ ਸਿੱਖ ਗਹਿਲੀ ਨਸ ਕੈਦ ਕਰਿਓ ਬਲ ਨਾਲ ਸੁਨਤ ਕਰ ਸਿਰ ਕੇਸ਼ ਹਰ ਤੱਦੀ ਕੀਨ ਬਿਸਾਲ। ਨਵੇਂ ਅਧਿਆ ਦੇ ਪ੍ਰਾਰੰਭ ਦੇ ਵਿੱਚ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ 100 ਸਾਖੀ ਗ੍ਰੰਥ ਦੀ 32ਵੀਂ ਸਾਖੀ ਦੀ ਸ਼ੁਰੂਆਤ ਕਰਦੇ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਯੁੱਧ ਦੇ ਸਮੇਂ ਦੇ ਵਿੱਚ ਇੱਕ ਸਿੱਖ ਨੂੰ ਕੈਦੀ ਬਣਾ ਲਿਆ ਗਿਆ ਸੀ ਵੈਰੀਆਂ ਦੇ ਵੱਲੋਂ। ਉਸ ਨੂੰ ਕੈਦੀ ਬਣਾ ਕੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਹ ਸਿੱਖ ਦੀ ਸੁਨਤ ਕਰ ਦਿੱਤੀ ਗਈ, ਉਹਦੇ ਸਿਰ ਦੇ ਕੇਸਾਂ ਨੂੰ ਕਤਲ ਕਰ ਦਿੱਤਾ ਗਿਆ, ਕੱਟ ਦਿੱਤਾ ਗਿਆ। ਇਸ ਤਰੀਕੇ ਦੇ ਨਾਲ ਬੜੀ ਜ਼ੋਰਾਵਰੀ ਕੀਤੀ, ਭਾਵ ਕੇ ਜ਼ੋਰ ਜ਼ਬਰਦਸਤੀ ਦੇ ਨਾਲ ਹੀ ਸਿੱਖ ਨੂੰ ਫੜ ਕੇ ਆਪਣੇ ਡੇਰੇ ਤੇ ਲੈ ਗਏ ਤੇ ਉਹਨੂੰ ਮੁਸਲਮਾਨ ਕੀਤਾ। ਕਹਿ ਕਰ ਕਲਮਾ ਤਬੈ ਪਠਾਇਓ ਤਉ ਸਿੱਖ ਮਨ ਨਾਹੇ ਹਿਲਾਇਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜ਼ੋਰ ਜ਼ਬਰਦਸਤੀ ਦੇ ਨਾਲ ਉਹਨੂੰ ਕਲਮਾ ਵੀ ਪੜਾ ਦਿੱਤਾ ਗਿਆ, ਪਰ ਤਾਂ ਵੀ ਕਵੀ ਜੀ ਲਿਖਦੇ ਨੇ ਕਿ ਸਿੱਖ ਦਾ ਜਿਹੜਾ ਮਨ ਸੀ ਨਾ ਉਹ ਨਾ ਹਿਲਿਆ। ਭਾਵ ਕਿ ਬਾਹਰੋਂ ਤੇ ਸਾਰਾ ਕੁਝ ਜੋ ਕਹਿੰਦੇ ਸਨ ਉਹ ਮੰਨੀ ਜਾਂਦਾ ਸੀ, ਕਰੀ ਜਾਂਦਾ ਸੀ, ਪਰ ਜਿਹੜਾ ਉਹਦਾ ਮਨ ਸੀ ਨਾ ਉਹ ਨਹੀਂ ਸੀ ਡੋਲੇ। ਬਲ ਤੇ ਕਰੀ ਸ਼ਰਾ ਤਬ ਸਾਰੀ ਖਾਣੇ ਕੋ ਖਵਾਏ ਤਿਸ ਬਾਰੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਆਪਣੇ ਬਲ ਦੇ ਨਾਲ ਆਪਣੀ ਤਾਕਤ ਦੇ ਨਾਲ ਸਾਰੀ ਦੀ ਸਾਰੀ ਸ਼ਰਾ ਦੇ ਵਿੱਚ ਉਹਨੂੰ ਪੂਰਾ ਕੀਤਾ, ਇੱਥੋਂ ਤੱਕ ਕਿ ਆਪਣਾ ਖਾਣਾ ਵੀ ਤੁਰਕਾਂ ਨੇ ਇਸ ਸਿੱਖ ਨੂੰ ਖਵਾ ਦਿੱਤਾ, ਭਾਵ ਕੇ ਮਾਸ ਦਾ ਖਾਣਾ ਵੀ ਖਵਾ ਦਿੱਤਾ ਜ਼ਬਰਦਸਤੀ ਦੇ ਨਾਲ। ਗੁਸਲ ਕਰਾਏ ਆਪਣ ਬਿਦਤਾਹੂ ਗੁਰ ਗੁਰ ਜਪੈ ਭਲੇ ਉਰ ਮਾਹੂ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁਸਲ ਵੀ ਕਰਾਇਆ ਗਿਆ, ਆਪਣੇ ਹਿਸਾਬ ਦੇ ਨਾਲ ਉਹਦਾ ਇਸ਼ਨਾਨ ਵੀ ਕਰਵਾਇਆ ਹੈ, ਪਰ ਕਵੀ ਜੀ ਲਿਖਦੇ ਨੇ ਗੁਰ ਗੁਰ ਜਪੈ ਭਲੇ ਉਰ ਮਾਹੂ, ਪਰ ਉਹ ਜਿਹੜਾ ਸਿੱਖ ਸੀ ਉਹ ਆਪਣੇ ਭਲੇ ਹਿਰਦੇ ਦੇ ਨਾਲ ਗੁਰੂ ਗੁਰੂ ਨੂੰ ਯਾਦ ਕਰਦਾ ਰਿਹਾ। ਸਰਬ ਸ਼ਰਾ ਕਹਿ ਕਰ ਦੀਨੋ ਛੋਰ ਆਏ ਬਿਸੂਰਤ ਸੋ ਗੁਰ ਓਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੀ ਸ਼ਰਾ ਪੂਰੀ ਕਰਕੇ ਫੇਰ ਉਸ ਸਿੱਖ ਨੂੰ ਛੱਡ ਦਿੱਤਾ, ਉਹ ਬਹੁਤ ਹੀ ਜ਼ਿਆਦਾ ਮੁਰਝਾਏ ਮਨ ਦੇ ਨਾਲ ਸਤਿਗੁਰਾਂ ਦੇ ਵੱਲ ਪਹੁੰਚੇ। ਹੋਤੋ ਸਮਾਂ ਪਠ ਤੇ ਰਹਿ ਰਾਸ ਗੁਰ ਪਗ ਬੰਦੇ ਹੋਇ ਕਰ ਪਾਸ। ਉਹ ਸਿੱਖ ਜਿਹਨੂੰ ਕਿ ਮੁਸਲਮਾਨਾਂ ਨੇ ਪੂਰੇ ਤਰੀਕੇ ਦੇ ਨਾਲ ਮੁਸਲਮਾਨ ਬਣਾ ਦਿੱਤਾ ਹੈ, ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਉਸ ਵੇਲੇ ਪਹੁੰਚਿਆ ਜਦੋਂ ਕਿ ਰਹਿ ਰਾਜ ਸਾਹਿਬ ਦੇ ਪਾਠ ਦਾ ਸਮਾਂ ਸੀ। ਉਹਨੇ ਆਣ ਕੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੇ ਤੇ ਹੱਥ ਜੋੜੇ। ਲੱਗੇ ਉਹ ਦੀਵਾਨ ਮਹਾਨ ਨਿਹਾਰੇ ਹੱਥ ਜੋਰ ਸਿੱਖ ਖਰੋ ਚਾਰੇ। ਵੱਡੀ ਸਭਾ ਕਵੀ ਜੀ ਲਿਖਦੇ ਨੇ ਕਿ ਸਜੀ ਹੋਈ ਸੀ, ਹਰ ਇੱਕ ਤਰਫ ਉਸਨੇ ਪਹਿਲਾਂ ਦੇਖਿਆ ਤੇ ਫਿਰ ਹੱਥ ਜੋੜ ਕੇ ਉਹਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ। ਮੈਂ ਸਿੱਖ ਹਾਂ ਸਾਚੇ ਪਾਤਸ਼ਾਹ ਰਣ ਮੈਂ ਲੜਤ ਗਿਰਿਓ ਛਿਤ ਮਾਹੇ। ਉਹਨੇ ਹੱਥ ਜੋੜ ਕੇ ਆਖਿਆ ਸੱਚੇ ਪਾਤਸ਼ਾਹ ਜੀ ਮੈਂ ਤੁਹਾਡਾ ਸਿੱਖ ਹਾਂ, ਇਹ ਸੱਚੇ ਪਾਤਸ਼ਾਹ ਜੀ ਲੜਦਿਆਂ ਹੋਇਆਂ ਰਣ ਭੂਮੀ ਦੇ ਵਿੱਚ ਮੈਂ ਧਰਤੀ ਦੇ ਉੱਤੇ ਡਿੱਗ ਪਿਆ ਸੀ। ਭਾਈ ਮੂਰਛਾ ਹੋਸ਼ ਨ ਕੋਈ, ਪਹੁੰਚੇ ਤੁਰ ਕੇ ਆਣ ਸਭ ਕੋਈ। ਕਹਿੰਦਾ ਕਿ ਸੱਚੇ ਪਾਤਸ਼ਾਹ ਜੀ ਮੈਂ ਰਣ ਭੂਮੀ ਦੇ ਵਿੱਚ ਬੇਹੋਸ਼ ਹੋ ਕੇ ਧਰਤੀ ਦੇ ਉੱਤੇ ਡਿੱਗ ਪਿਆ, ਮੈਨੂੰ ਬਿਲਕੁਲ ਵੀ ਆਪਣੇ ਸਰੀਰ ਦੀ ਕੋਈ ਹੋਸ਼ ਨਹੀਂ ਸੀ। ਇੰਨੇ ਚਿਰ ਨੂੰ ਸੱਚੇ ਪਾਤਸ਼ਾਹ ਜੀ ਵੈਰੀ ਤੁਰਕਾਂ ਨੇ ਮੈਨੂੰ ਫੜ ਲਿਆ। ਛੁੱਟੀ ਮੂਰਛਾ ਗਹਿ ਲੈ ਗਏ, ਸਾਰਾ ਸਰਬ ਕੋ ਕਰਤੇ ਪਏ। ਕਹਿੰਦਾ ਸੱਚੇ ਪਾਤਸ਼ਾਹ ਜੀ ਜਦੋਂ ਮੈਨੂੰ ਹੋਸ਼ ਆਈ ਤੇ ਮੈਂ ਕੀ ਦੇਖਿਆ ਕਿ ਮੈਂ ਤੇ ਤੁਰਕਾਂ ਦੀ ਕੈਦ ਦੇ ਵਿੱਚ ਸਾਂ। ਮੈਂ ਸਮਝਿਆ ਕਿ ਮੈਨੂੰ ਬੇਹੋਸ਼ੀ ਦੀ ਹਾਲਤ ਦੇ ਵਿੱਚ ਇਹ ਲੈ ਕੇ ਆ ਗਏ ਨੇ। ਇਸ ਤੋਂ ਬਾਅਦ ਸੱਚੇ ਪਾਤਸ਼ਾਹ ਜੀ ਉਹਨਾਂ ਨੇ ਜ਼ੋਰ ਜ਼ਬਰਦਸਤੀ ਦੇ ਨਾਲ ਮੈਨੂੰ ਆਪਣੀ ਸ਼ਰ੍ਹਾ ਦੇ ਵਿੱਚ ਪੂਰਾ ਕੀਤਾ। ਕਹਾਂ ਕਰੂੰ ਮੈਂ ਅਬੈ ਉਪਾਏ, ਹਿੰਦੂ ਜਨਮ ਸਿੱਖੀ ਧਰਮ ਜਾਏ। ਸੱਚੇ ਪਾਤਸ਼ਾਹ ਜੀ ਮੇਰੀ ਸੁਨਤ ਕੀਤੀ ਗਈ, ਮੇਰੇ ਸਿਰ ਦੇ ਕੇਸਾਂ ਨੂੰ ਕੱਟ ਦਿੱਤਾ ਗਿਆ। ਸੱਚੇ ਪਾਤਸ਼ਾਹ ਜੀ ਇਹ ਜੋ ਵੀ ਕੁਝ ਉਹਨਾਂ ਨੇ ਕੀਤਾ ਹੈ ਜ਼ੋਰ ਜ਼ਬਰਦਸਤੀ ਦੇ ਨਾਲ ਕੀਤਾ ਹੈ ਤੇ ਮੈਨੂੰ ਜ਼ਬਰਦਸਤੀ ਮੁਸਲਮਾਨ ਬਣਾਇਆ ਹੈ। ਕਹਾਂ ਕਰੋ ਮੈਂ ਅਬੈ ਉਪਾਏ, ਹੇ ਸੱਚੇ ਪਾਤਸ਼ਾਹ ਜੀ ਮੈਂ ਹੁਣ ਕੀ ਉਪਾਅ ਕਰਾਂ ਕਿਉਂਕਿ ਮੈਂ ਹਿੰਦੂ ਹਾਂ। ਇਸ ਤੋਂ ਇਲਾਵਾ ਤੁਹਾਡੇ ਅੰਮ੍ਰਿਤ ਨੂੰ ਧਾਰਨ ਕੀਤਾ ਹੈ ਤੇ ਤੁਹਾਡਾ ਸਿੱਖ ਬਣਿਆ। ਸੱਚੇ ਪਾਤਸ਼ਾਹ ਜੀ ਮੇਰਾ ਤੇ ਧਰਮ ਸਿੱਖੀ ਦਾ ਉਹਨਾਂ ਨੇ ਵਿਗਾੜ ਦਿੱਤਾ। ਜਿਸ ਬਿਦਰ ਹੈ ਰੱਖੋ ਦੁੱਖ ਪੈ ਹੋ, ਨਤ ਮੈਂ ਚਿਖਾ ਬਣਾਏ ਜਲ ਜੈ ਹੋ। ਕਹਿੰਦਾ ਸੱਚੇ ਪਾਤਸ਼ਾਹ ਜੀ ਜਿਸ ਤਰ੍ਹਾਂ ਹੋ ਸਕਦਾ ਹੈ ਕਿਰਪਾ ਕਰਕੇ ਮੇਰੀ ਰੱਖਿਆ ਕਰੋ ਸੱਚੇ ਪਾਤਸ਼ਾਹ ਜੀ, ਨਹੀਂ ਤੇ ਮੈਂ ਬਹੁਤ ਜ਼ਿਆਦਾ ਇਸ ਸਮੇਂ ਆਪਣੇ ਆਪ ਦੇ ਵਿੱਚ ਦੁੱਖ ਮਹਿਸੂਸ ਕਰ ਰਿਹਾ। ਸੱਚੇ ਪਾਤਸ਼ਾਹ ਜੀ ਮੇਰਾ ਜੀ ਕਰਦਾ ਹੈ ਕਿ ਇਸ ਜੀਵਨ ਦੇ ਨਾਲੋਂ ਇਹ ਹੈ ਕਿ ਮੈਂ ਚਿਖਾ ਬਣਾ ਕੇ ਜਿਉਂਦਾ ਹੀ ਸੜ ਜਾਵਾਂ ਕਿਉਂਕਿ ਮੇਰਾ ਧਰਮ ਵਿਗਾੜ ਦਿੱਤਾ। ਬੂਝੋ ਗੁਰ ਕਰੀ ਕਿਸ ਛਰਾ, ਜਬ ਸ਼ਤਰਨ ਕੇ ਬਸ ਮੈਂ ਪਰਾ। ਜਦੋਂ ਉਸਨੇ ਐਸੀ ਬੇਨਤੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਕੀਤੀ ਤੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ, ਦੱਸ ਭਾਈ ਸਿੱਖਾ ਕਿਸ ਤਰ੍ਹਾਂ ਸ਼ਰ੍ਹਾ ਉਹਨਾਂ ਨੇ ਕੀਤੀ, ਕੀ ਕੋਈ ਤੇਰੇ ਨਾਲ ਕੀਤਾ ਜਦੋਂ ਤੂੰ ਵੈਰੀਆਂ ਦੇ ਵਸ ਦੇ ਵਿੱਚ ਪੈ ਗਿਆ ਸੀ। ਤਵ ਸਿੱਖ ਸਭ ਕਰ ਜੋਰ ਸੁਣਾਈ, ਪੂਰਬ ਸੁਨਤ ਮੋਰ ਕਰਾਈ। ਹੱਥ ਜੋੜ ਕੇ ਸਿੱਖ ਕਹਿੰਦਾ ਕਿ ਸੱਚੇ ਪਾਤਸ਼ਾਹ ਜੀ ਸਾਰਿਆਂ ਤੋਂ ਪਹਿਲਾਂ ਉਹਨਾਂ ਨੇ ਮੇਰੀ ਸੁਨਤ ਕਰਵਾਈ। ਕਲਮਾ ਯਾਰ ਨਮਾਜ਼ ਕਰਵਾਏ, ਕੇਸ਼ ਬੇਅਦਬੀ ਖਾਣ ਖਵਾਏ। ਸੱਚੇ ਪਾਤਸ਼ਾਹ ਜੀ ਮੇਰੇ ਤੋਂ ਕਲਮਾ ਵੀ ਪੜਵਾਇਆ, ਇਸ ਤੋਂ ਇਲਾਵਾ ਮੇਰੇ ਤੋਂ ਨਮਾਜ਼ ਵੀ ਪੜਵਾਈ। ਇਸ ਤੋਂ ਇਲਾਵਾ ਸੱਚੇ ਪਾਤਸ਼ਾਹ ਜੀ ਇਦੋਂ ਪਹਿਲਾਂ ਹੀ ਮੇਰੇ ਕੇਸਾਂ ਦੀ ਉਹਨਾਂ ਨੇ ਬੇਅਦਬੀ ਕੀਤੀ, ਉਹਨਾਂ ਨੂੰ ਕਤਲ ਕਰ ਦਿੱਤਾ, ਕੱਟ ਦਿੱਤਾ। ਸੱਚੇ ਪਾਤਸ਼ਾਹ ਜੀ ਇੱਥੋਂ ਤੱਕ ਕਿ ਆਪਣਾ ਮਾਸ ਦਾ ਖਾਣਾ ਵੀ ਜ਼ਬਰਦਸਤੀ ਉਹਨਾਂ ਨੇ ਮੈਨੂੰ ਖਵਾ ਦਿੱਤਾ। ਸੁਣ ਗੁਰ ਬੂਝੋ ਕਹੋ ਤੂੰ ਸਾਚੇ, ਸੰਗ ਤੁਰਕਣੀ ਤੇਰੇ ਬਾਚੇ। ਸਾਰੀ ਵਿਥਿਆ ਸੁਣਾਈ ਤੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ, ਭਾਈ ਸਿੱਖਾ ਹੋਰ ਸਾਰੀਆਂ ਗੱਲਾਂ ਨੂੰ ਛੱਡ ਦੇ, ਤੂੰ ਸੱਚੋ ਸੱਚੇ ਇਹ ਬਿਆਨ ਕਰ ਕਿ ਤੁਰਕਣੀ ਦੇ ਨਾਲ ਤੂੰ ਸੰਗ ਤੇ ਨਹੀਂ ਕੀਤਾ, ਭਾਵ ਕਿ ਤੁਰਕਣੀ ਦੇ ਸੰਗ ਤੋਂ ਤੇ ਬਚਿਆ ਰਿਹਾ ਹਾਂ, ਇਹ ਗੱਲ ਸੱਚੋ ਸੱਚ ਬਿਆਨ ਕਰ। ਸਿੱਖ ਤਬ ਕਹਿਓ ਬਚਾਵਣ ਕੀਨ, ਪ੍ਰਭ ਤੁਮ ਹੱਥ ਦੇ ਰੱਖ ਲੀਨ। ਹੱਥ ਜੋੜ ਕੇ ਸਿੱਖ ਕਹਿੰਦਾ ਕਿ ਸੱਚੇ ਪਾਤਸ਼ਾਹ ਜੀ ਤੁਸੀਂ ਹੱਥ ਦੇ ਕੇ ਰੱਖਿਆ ਕੀਤੀ ਹੈ, ਸੱਚੇ ਪਾਤਸ਼ਾਹ ਜੀ ਇਹ ਕੁਕਰਮ ਮੈਂ ਨਹੀਂ ਕੀਤਾ, ਇਹਦੇ ਤੋਂ ਮੇਰੀ ਰੱਖਿਆ ਹੋਈ। ਤਵੇ ਕਹਿਓ ਕਰਵਾਏ ਕਰਾਹ, ਦੇਹ ਖਾਲਸੇ ਮੈਂ ਬਰ ਤਾਹੇ। ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਬਹੁਤਾ ਸਾਰਾ ਕੜਾਹ ਪ੍ਰਸ਼ਾਦ ਤਿਆਰ ਕੀਤਾ ਜਾਵੇ ਤੇ ਸਾਰਾ ਕੜਾਹ ਪ੍ਰਸ਼ਾਦ ਸਾਰੇ ਖਾਲਸੇ ਦੇ ਵਿੱਚ ਤਿਆਰ ਕਰਕੇ ਵਰਤਾਇਆ ਜਾਵੇ।
ਖਾਰਾ ਸਿੱਖ ਤੂੰ ਹੈ ਸਭ ਬੇਰੀ, ਬ
बाह गुरु के पकड़ी तेरी। सतगुरु गोविंद सिंह सच्चे पातशाह जी उस मुसलमान बने हुए सिख नू कहिंदे ने कि सिखा तेरा ते कुछ भी नहीं बिगड़िया। सतगुरु जी कहिंदे ने तू खरा सिख है, तू ते भला सिख है, क्योंकि गुरु ने तेरी रखिया कीती है। एक हिसाब दे नाल गुरु ने तेरी बांह फड़ी है, सिखा तेरा कुछ भी नहीं बिगड़िया। होते सिंह जे तबे हजूर बूझो तबे कहो गुर पूरन। जदो सतगुरु गोविंद सिंह जी ने ऐसा वचन किया कि तेरा ते कुछ भी नहीं बिगड़िया, तेरे केस कटे गए ने, कोई गल नहीं है, तेनू पूरे तरीके दे नाल मुसलमान उन्होंने बाहरी रूप दे विच बना दिता है। सतगुरु जी कहिंदे ने कोई हर्ज नहीं है, तू ते खरा है, तू ते भला सिख है। जदों ऐसे वचन सतगुरां ने किते ते होर लागे जेड़े सिंह सुन रहे सन उन्होंने फिर सतगुरु सच्चे पातशाह जी नूं सवाल किया। कहिंदे ने मुसलमान किस विद कर होए, किदों ना बने बनावे सोए। कहिंदे ने सच्चे पातशाह जी मुसलमान केड़े तरीके दे नाल बनिया जांदा है, किदों बने बनावे सोए। सच्चे पातशाह जी जां किस तरीके दे नाल मुसलमान नहीं बनदा मनुख जां सिख। कहण तो भाव है कि सारा कुछ तो उन्होंने कर दिता है, इहदे केस भी कट दिते ने, सुन्नत भी कर दिती है, इस तो इलावा मास दा खाना भी खवा दिता है, नमाज भी पढ़ा दिती है, कलमा भी इहदे तो पढ़वा लिया। सच्चे पातशाह जी हुण बाकी होर गल की रह गई है, इहते पूरे तरीके दे नाल मुसलमान बन गया है, ते तुसीं कहिंदे हो कि विगड़िया कुछ नहीं है, तू ते भला सिख है। सतगुरु जी नूं कहिंदे ने कि सच्चे पातशाह जी दसो मुसलमान कोई किवें बनदा है ते किवें नहीं बनदा, सानू ते कुछ पता नहीं लगा। तब गौर बचन करियो सुन पाई, कर शरा जे रिप बर आई। उस वेले उन्हां दे शंके नूं दूर करन दे वास्ते सतगुरां ने वचन कीता कि देखो हे भाई गुरु देव सिखो, करै शरा जे रिप बर आई। सतगुरु सच्चे पातशाह जी कहिंदे ने इन्हें अपनी मन मर्जी दे नाल कुछ भी नहीं कीता, जो कुछ भी इहदे नाल कीता है उन्होंने जोर जबरदस्ती दे नाल कीता है। सतगुरु जी कहिंदे ने कि जेकर शरा दे विच कोई वैरी जबरदस्ती किसी सिख नूं लै आउंदा है ते उहदे विच उहदा कोई दोष नहीं। हृदय पावना जिस नहीं होए, करे जोर तुरक ना है सोए। सतगुरु गोविंद सिंह जी कहिंदे ने कि जेड़े सिख दी भावना उन्हां दे वल नहीं हुंदी, जेकर उस नूं जोर जबरदस्ती दे नाल तुरक बना लिया जांदा तां वी उह तुरक नहीं हो सकदा। जब कामी होए करता संग, तौ मन मिलता होए इक रंग। सतगुरु गोविंद सिंह सच्चे पातशाह जी कहिंदे ने कि जे ओ बना लैण सिख नूं मुसलमान किवें मल्लो मल्ली, तां वी ओ कदे मुसलमान नहीं बनदा, क्योंकि ओहदा मन जिहड़ा है ना उस पासे नूं होना नहीं चाहीदा। क्योंकि पिछे इस गल दा जिक्र आया कि मन ओहदा सिखी दे विच सी, सिखी दे विच ही सी, मनो सतगुरु सच्चे पातशाह जी नूं याद भी कर रहा सी, बाहर मुखी उन्हां ने जोर दे नाल उन्हूं मुसलमान कीता। सतगुरु जी कहिंदे ने कि जोर जबरदस्ती दे नाल किसे भी सिख नूं कोई मुसलमान नहीं बना सकदा जेकर ओहदा मन स्थिर होवे। सतगुरु सच्चे पातशाह जी कहिंदे ने जब कामी होए करता संग, तौ मन मिलता होए इक रंग। पर सतगुरु जी कहिंदे ने कि जदों कोई काम दे वस दे विच हो के संग कर लैंदा तुरकणी दे नाल, उस वेले जिहड़ा मन है उहदे नाल ही मिल जांदा। मुसलमान तब ही होए जाए, मन ही कारण लखो सबाए। सतगुरु सच्चे पातशाह जी कहिंदे ने कि जदों मुसलमाननी दा संग कर लैंदा है उसे वेले सिख मुसलमान बन जांदा है। मन ही कारण लखो सवाए, सतगुरु जी कहिंदे ने कि सब धर्मां दा जिहड़ा कारण है ना उह ते मन है, पाव के जेकर मन उस पासे लग गया ते फिर भावे बाहर मुखी ओहदे वाल भावे कट्टे ना जान, किसे भी तरीके दे नाल भावे बाहर मुखी उस नूं मुसलमान ना कीता जावे, जेकर मन उस पासे नूं झुक जांदा है ते उसे वेले ओ मुसलमान बन जांदा है। सतगुरु गोविंद सिंह जी कहिंदे ने इसे करके असीं इस नूं पुछिया कि ਤੁਰਕਣੀ ਦਾ ਸੰਗ ਤੇ ਨਹੀਂ ਕੀਤਾ, ਇਹਨੇ ਆਖਿਆ ਨਹੀਂ ਕੀਤਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਇਹਦਾ ਮਨ ਸਾਡੀ ਤਰਫ ਸੀ, ਇਸ ਕਰਕੇ ਬਾਹਰੋਂ ਭਾਵੇਂ ਕਿਸੇ ਤਰ੍ਹਾਂ ਵੀ ਉਹਨਾਂ ਨੇ ਮੁਸਲਮਾਨ ਕੀਤਾ, ਪਰ ਸਤਿਗੁਰੂ ਜੀ ਕਹਿੰਦੇ ਨੇ ਇਹ ਮੁਸਲਮਾਨ ਨਹੀਂ ਹੋਇਆ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜੀ ਭਾਵਨਾ ਹੈ ਉਹ ਸਾਡੇ ਨਾਲ ਹੀ ਜੁੜੀ ਰਹੀ। ਇਸ ਵਾਰਤਾ ਨੂੰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਆਪਣੀ ਕਲਮ ਦੇ ਨਾਲ ਇਸ ਤਰ੍ਹਾਂ ਬਿਆਨ ਕਰਦੇ ਨੇ। ਇੱਕ ਦਿਨ ਇੱਕ ਸਿੱਖ ਨੇ ਕਿਲੇ ਅੱਗੇ ਆ ਕੇ ਆਪਣਾ ਹਾਲ ਸੁਣਾਇਆ ਜੀ। ਦਰਬਾਨ ਨੇ ਖੂਬ ਪਛਾਣ ਕਰਕੇ ਉਹਨੂੰ ਗੁਰਾਂ ਦੇ ਪਾਸ ਪਹੁੰਚਾਇਆ ਜੀ। ਗੁਰਾਂ ਪੁੱਛਿਆ ਇਤਨੇ ਚਿਰ ਪਿੱਛੋਂ ਤੂੰ ਸ਼ਕਲ ਬਣਾ ਕੀ ਆਇਆ ਜੀ। ਉਸ ਰੋ ਕੇ ਆਪਣਾ ਹਾਲ ਸਾਰਾ ਸ੍ਰੀ ਗੁਰੂ ਜੀ ਤਾਈ ਬਤਾਇਆ ਜੀ। ਵਿੱਚ ਜੰਗ ਮੈਂ ਘੋੜਿਓਂ ਡਿੱਗ ਪਿਆ, ਰੌਲੇ ਵਿੱਚ ਨਾ ਕਿਸੇ ਉਠਾਇਆ ਜੀ। ਵੈਰੀ ਫੜ ਮੈਨੂੰ ਉਥੋਂ ਲੈ ਗਏ, ਬਦੋ ਬਦੀ ਜਾ ਤੁਰਕ ਬਣਾਇਆ ਜੀ। ਕੇਸ ਕੱਟ ਮੇਰੀ ਸੁਨਤ ਕਰ ਦਿੱਤੀ ਅਤੇ ਗਊ ਦਾ ਮਾਸ ਖਵਾਇਆ ਜੀ। ਗੁਰਾਂ ਆਖਿਆ ਭਾਈ ਤੂੰ ਸੱਚ ਦੱਸ, ਅੰਗ ਤੁਰਕਣੀ ਨੂੰ ਨਹੀਂ ਲਾਇਆ ਜੀ। ਉਸ ਆਖਿਆ ਜੀ ਇਸ ਪਾਪ ਪਾਸੋਂ ਤੁਸਾਂ ਹੱਥ ਦੇ ਕੇ ਆਪ ਬਚਾਇਆ ਜੀ। ਖੁਸ਼ ਹੋ ਕੇ ਗੁਰਾਂ ਨੇ ਉੱਠ ਕਰਕੇ ਉਸ ਸਿੱਖ ਨੂੰ ਗਲੇ ਲਗਾਇਆ ਜੀ। ਸਿੱਖਾ ਤੂੰ ਨਹੀਂ ਮੁਸਲਮਾਨ ਹੋਇਆ, ਰਿਹੋ ਕਾਇਮ ਨਾ ਚਿੱਤ ਡੁਲਾਇਆ ਜੀ। ਇਹ ਕੰਮ ਉਹਨਾਂ ਬਦੋ ਬਦੀ ਕੀਤੇ, ਤੇਰੀ ਸ਼ਕਲ ਤਾਈ ਉਲਟਾਇਆ ਜੀ। ਤੇਰੀ ਸ਼ਕਲ ਬਦਲੀ ਸਿੱਖੀ ਨਹੀਂ ਬਦਲੀ, ਜਦ ਤੱਕ ਨਾ ਚਿੱਤ ਪਰਮਾਇਆ ਜੀ। ਉਸੇ ਵਕਤ ਦੇ ਹੁਕਮ ਕਰਤਾਰ ਸਿੰਘਾ ਉਹਨੂੰ ਅੰਮ੍ਰਿਤ ਫੇਰ ਛਕਾਇਆ ਜੀ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਕਿ ਸਤਿਗੁਰਾਂ ਨੇ ਬਚਨ ਕੀਤਾ, ਤੇਰੀ ਸ਼ਕਲ ਬਦਲ ਗਈ ਹੈ ਪਰ ਸਿੱਖੀ ਨਹੀਂ ਬਦਲੀ, ਇਸ ਕਰਕੇ ਉਸੇ ਵੇਲੇ ਦੁਬਾਰਾ ਉਸ ਨੂੰ ਅੰਮ੍ਰਿਤ ਛਕਾਇਆ ਗਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਤੋਂ ਉਹਨੂੰ ਸਿੱਖੀ ਦੇ ਵਿੱਚ ਦਾਖਲ ਕੀਤਾ।
ਬਲ ਤੇ ਨਹੀਂ ਭਾਵਨਾ ਫਿਰੈ, ਮਮ ਸਿੱਖ ਤੁਰਕਣ ਸੰਗ ਨਾ ਕਰੈ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਬਲ ਦੇ ਨਾਲ ਭਾਵਨਾ ਕਦੇ ਵੀ ਕਿਸੇ ਦੀ ਬਦਲੀ ਨਹੀਂ ਜਾ ਸਕਦੀ, ਆਪਣੇ ਧਰਮ ਤੋਂ ਉਸ ਨੂੰ ਡੁਲਾਇਆ ਨਹੀਂ ਜਾ ਸਕਦਾ। ਸਤਿਗੁਰੂ ਜੀ ਕਹਿੰਦੇ ਨੇ ਕਿ ਬਸ ਮੇਰੇ ਸਿੱਖ ਨੂੰ ਚਾਹੀਦਾ ਕਿ ਉਹ ਤੁਰਕਣੀ ਦਾ ਸੰਗ ਕਦੇ ਨਾ ਕਰੇ।
ਇੱਕ ਵਾਰ ਹੀ ਭੋਗੈ ਕੋਏ, ਮੁਸਲਮਾਨ ਸੋ ਤਤਛਿਨ ਹੋਏ।
ਸਤਿਗੁਰੂ ਜੀ ਕਹਿੰਦੇ ਨੇ ਇੱਕ ਵਾਰ ਹੀ ਜਿਹੜਾ ਸਿੱਖ ਤੁਰਕਣੀ ਦਾ ਸੰਗ ਕਰ ਲੈਂਦਾ ਉਹਨੂੰ ਕਹਿਣ ਦੀ ਲੋੜ ਨਹੀਂ ਪੈਂਦੀ, ਉਹ ਉਸੇ ਦਿਨ ਤੋਂ ਮੁਸਲਮਾਨ ਬਣ ਜਾਂਦਾ।
ਜੋ ਨਰ ਹਿੰਦ ਧਰਮ ਕੋ ਤਰੈ, ਬਚੈ ਤੁਰਕਣੀ ਤੇ ਸੋ ਤਰੈ।
ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਵੀ ਮਨੁੱਖ ਹਿੰਦੂ ਧਰਮ ਦਾ ਧਾਰਨੀ ਹੈ ਜਾਂ ਫਿਰ ਸਿੱਖ ਹੈ ਉਹਨੂੰ ਚਾਹੀਦਾ ਕਿ ਤੁਰਕਣੀ ਤੋਂ ਬਚ ਕੇ ਰਵੇ, ਜੇਕਰ ਐਸਾ ਸੁਚੇਤ ਰਵੇਗਾ ਤੇ ਜਗ ਤੋਂ ਤਰ ਜਾਏਗਾ।
ਜੋ ਪਰ ਨਾਰ ਭੋਗ ਪਛਤਾਵੈ, ਕੁਛ ਪਸ਼ਚਾਚਿਤ ਯਗ ਕਰ ਵਾਵੈ।
ਇਸ ਤੋਂ ਇਲਾਵਾ ਸਤਿਗੁਰਾਂ ਨੇ ਆਖਿਆ ਕਿ ਇਸ ਤੋਂ ਇਲਾਵਾ ਜਿਹੜੀਆਂ ਹੋਰ ਪਰਾਈਆਂ ਨਾਰੀਆਂ ਹੁੰਦੀਆਂ ਨੇ, ਜੇਕਰ ਉਹਨਾਂ ਦੇ ਨਾਲ ਵੀ ਕੋਈ ਸੰਗ ਕਰਦਾ ਹੈ ਤੇ ਜੇਕਰ ਫੇਰ ਉਹ ਪਛਤਾਵਾ ਕਰਕੇ ਆਪਣੇ ਪਾਪਾਂ ਨੂੰ ਨਿਵਿਰਤ ਕਰਨਾ ਚਾਹੁੰਦਾ ਹੈ ਤੇ ਉਹਨੂੰ ਚਾਹੀਦਾ ਕਿ ਆਪਣੇ ਪਾਪਾਂ ਦਾ ਪ੍ਰਾਸ਼ਚਿਤ ਕਰੇ, ਗੁਰੂ ਕੇ ਸਿੱਖਾਂ ਦੇ ਅੱਗੇ ਖੜਾ ਹੋ ਕੇ ਬਖਸ਼ਿਸ਼ ਮੰਗੇ। ਇਸ ਤੋਂ ਇਲਾਵਾ ਜਿਹੜੇ ਪ੍ਰਕਾਰ ਦਾ ਉਹਨੂੰ ਦੰਡ ਲਾਇਆ ਜਾਵੇ ਉਸ ਨੂੰ ਸੁਚੇਤੀ ਦੇ ਨਾਲ ਪੂਰਾ ਕਰੇ।
ਕਹਿ ਗੁਰ ਸਿੱਖਣ ਤੇ ਬਖਸ਼ਾਵੈ, ਸੋ ਸਿੱਖ ਅੱਗ ਤੇ ਬਖਸ਼ਿਓ ਜਾਵੈ।
ਸਤਿਗੁਰੂ ਜੀ ਕਹਿੰਦੇ ਨੇ ਕਿ ਪਰਾਈ ਇਸਤਰੀ ਦੇ ਨਾਲ ਸੰਗ ਕਰਨ ਦੇ ਨਾਲ ਤੁਰਕਣੀ ਤੋਂ ਬਗੈਰ ਜਿਹੜਾ ਸਿੱਖ ਹੈ ਉਹ ਬਖਸ਼ਿਆ ਜਾ ਸਕਦਾ ਹੈ ਜੇਕਰ ਦੰਡ ਦੇ ਕੇ ਉਹ ਆਪਣੇ ਪਾਪ ਨੂੰ ਉਤਾਰਦਾ ਹੈ।
ਕਹਿੰਦੇ ਨੇ ਜੋ ਤੁਰਕਣ ਸਿੱਖ ਭੋਗੈ ਜਾਏ ਸੋ ਨਹੀਂ ਬਖਸ਼ੋ ਜਾਏ ਕਦਾਏ। ਪਰ ਜਿਹੜਾ ਤੁਰਕਣੀ ਦੇ ਨਾਲ ਸੰਗ ਕਰਦਾ ਹੈ, ਸਤਿਗੁਰੂ ਜੀ ਕਹਿੰਦੇ ਨੇ ਕਿ ਕਿਸੇ ਵੀ ਤਰੀਕੇ ਦੇ ਨਾਲ ਉਹ ਬਖਸ਼ਿਆ ਨਹੀਂ ਜਾ ਸਕਦਾ। ਪਾਕੋ ਮੁਸਲਮਾਨ ਹੈ ਸੋਏ ਪ੍ਰਥਮ ਯਾ ਜਾਣ ਜੇ ਭੂਲੈ ਕੋਏ। ਸਤਿਗੁਰੂ ਜੀ ਕਹਿੰਦੇ ਨੇ ਉਹ ਤੇ ਪੱਕਾ ਮੁਸਲਮਾਨ ਹੈ, ਉਹ ਕਿਸੇ ਵੀ ਤਰੀਕੇ ਦੇ ਨਾਲ ਨਹੀਂ ਬਖਸ਼ਿਆ ਜਾ ਸਕਦਾ। ਪ੍ਰਥਮ ਅਜਾਣ ਜੇ ਭੂਲੈ ਕੋਏ ਮਿਲ ਤੁਰਕਣ ਸੰਗ ਸਿੱਖ ਬਣ ਜਾਏ ਸੋ ਪੀ ਛੂਟ ਜਾਏ ਗੁਰ ਧਿਆਏ। ਪਰ ਇਸ ਤੋਂ ਇਲਾਵਾ ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਅਜੇ ਸਿੱਖ ਨਹੀਂ ਬਣਿਆ ਹੁੰਦਾ ਉਸ ਤੋਂ ਪਹਿਲਾਂ ਹੀ ਜੇਕਰ ਤੁਰਕਣੀ ਦੇ ਨਾਲ ਸੰਗ ਕਰਦਾ ਤੇ ਬਾਅਦ ਦੇ ਵਿੱਚ ਉਹ ਸਿੱਖ ਧਰਮ ਦੇ ਵਿੱਚ ਆ ਜਾਂਦਾ ਤੇ ਫਿਰ ਜੇਕਰ ਉਹ ਸਜ਼ਾ ਮੰਨਦਾ ਹੈ, ਗਲਤੀ ਮੰਨਦਾ ਤੇ ਉਹ ਵੀ ਛੁੱਟ ਸਕਦਾ ਹੈ ਗੁਰੂ ਨੂੰ ਧਿਆ ਕੇ, ਗੁਰੂ ਦੇ ਚਰਨਾਂ ਦੇ ਵਿੱਚ ਗਲਤੀ ਮੰਗ ਕੇ। ਪੁਣ ਸਿੰਘਣ ਬੂਜੇ ਗੁਣ ਖਾਨੀ ਬ੍ਰਿੰਦ ਤੁਰਕ ਭੋਗੈ ਹਿੰਦਵਾਨੀ। ਜਦੋਂ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਐਸੇ ਬਚਨ ਕੀਤੇ ਉਸ ਵੇਲੇ ਕੁਝ ਸਿੰਘਾਂ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਇੱਕ ਹੋਰ ਅਰਜ ਕੀਤੀ। ਕਹਿੰਦੇ ਨੇ ਸੱਚੇ ਪਾਤਸ਼ਾਹ ਜੀ ਬਹੁਤੇ ਸਾਰੇ ਐਸੇ ਤੁਰਕ ਨੇ ਜਿਹੜੇ ਕਿ ਹਿੰਦੂ ਔਰਤਾਂ ਦੇ ਨਾਲ ਸੰਗ ਕਰਦੇ ਨੇ। ਸਿੱਖ ਬਦਲਾ ਲੇ ਭਲਾ ਜਨਾਏ ਕਿਉਂ ਗੁਰ ਸ਼ਾਸਤਰ ਬਰਜ ਹਟਾਏ। ਸੱਚੇ ਪਾਤਸ਼ਾਹ ਜੀ ਜੇਕਰ ਤੁਰਕ ਹਿੰਦੂਆਂ ਔਰਤਾਂ ਦੇ ਨਾਲ ਸੰਗ ਕਰਦੇ ਨੇ ਤੇ ਜੇਕਰ ਸਿੱਖ ਤੁਰਕਾਂ ਦੀਆਂ ਔਰਤਾਂ ਦੇ ਨਾਲ ਸੰਗ ਕਰਦੇ ਨੇ ਇਸ ਹਿਸਾਬ ਦੇ ਨਾਲ ਤੇ ਸੱਚੇ ਪਾਤਸ਼ਾਹ ਮੰਨੋ ਕਿ ਆਪਣੇ ਬਦਲੇ ਨੂੰ ਹੀ ਲੈ ਰਹੇ ਨੇ। ਸੱਚੇ ਪਾਤਸ਼ਾਹ ਜੀ ਤੁਸੀਂ ਤੇ ਜਿਹੜੇ ਧਾਰਮਿਕ ਸ਼ਾਸਤਰ ਨੇ ਉਹ ਕਿਉਂ ਵਰਜ ਕੇ ਮਨਾ ਕਰਦੇ ਨੇ। ਸੁਣ ਸਤਿਗੁਰ ਬੋਲੇ ਜਿਸ ਬੇਰੇ ਹਮਲੇ ਜਾਨੋ ਪੰਥ ਉਚੇਰੇ। ਜਦੋਂ ਐਸੇ ਸਿੱਖਾਂ ਨੇ ਬਚਨ ਕੀਤੇ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਬੋਲੇ, ਕਹਿੰਦੇ ਨੇ ਹੇ ਸਿੱਖੋ ਹਮਲੇ ਜਾਨੋ ਪੰਥ ਉਚੇਰੇ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਅਸੀਂ ਆਪਣੇ ਖਾਲਸੇ ਪੰਥ ਨੂੰ ਬਹੁਤ ਉੱਚੇ ਤੋਂ ਉੱਚਾ ਲਿਜਾਣਾ ਹੈ। ਨਹੀਂ ਅਧੋਗਤ ਬਿਖੈ ਪੁਚਾਵੇ ਯਾਂ ਤੇ ਕਲਮਲ ਕਰਨ ਹਟਾਵੇ। ਇਸ ਕਰਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਕਦੇ ਵੀ ਅਧੋ ਗਤੀ ਨੂੰ ਅਸੀਂ ਆਪਣੇ ਪੰਥ ਨੂੰ ਦੇ ਨਹੀਂ ਸਕਦੇ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਨਿਵਾਣ ਦੇ ਵਿੱਚ ਨਹੀਂ ਸਗੋਂ ਉਚਾਈ ਦੇ ਵਿੱਚ ਮੈਂ ਆਪਣੇ ਪੰਥ ਨੂੰ ਲਿਜਾਣਾ ਹੈ। ਸਤਿਗੁਰੂ ਜੀ ਕਹਿੰਦੇ ਨੇ ਇਸ ਕਰਕੇ ਅਸੀਂ ਪਾਪ ਕਰਮਾਂ ਤੋਂ ਹਟਾਉਂਦੇ ਹਾਂ, ਰੋਕਦੇ ਹਾਂ। ਪੰਥ ਭੂਤ ਨਾ ਕੋ ਹੈ ਜੋਈ ਲਿਓ ਸੰਭਾਲ ਮੁਹੰਮਦ ਸੋਈ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜੋ ਭੂਤਨਿਆਂ ਦਾ ਪੰਥ ਹੈ ਉਹ ਮੰਨੋ ਕਿ ਸਾਰਿਆਂ ਦਾ ਸਾਰਾ ਮੁਹੰਮਦ ਨੇ ਸਾਂਭੇ। ਨਹੀਂ ਨੀਚਣ ਕੀ ਰੀਤ ਅਛੇਰੀ ਪੇਖ ਅਪਮਾਨ ਕਰੈ ਸਭ ਵੇਰੀ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਨੀਚਾਂ ਦੀ ਕਰਨੀ ਹੈ ਤੇ ਨੀਚਾਂ ਦੀ ਕਰਨੀ ਕਦੇ ਵੀ ਚੰਗੀ ਹੋ ਨਹੀਂ ਸਕਦੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੇਕਰ ਤੁਸੀਂ ਵੀ ਤੁਰਕਾਂ ਦੇ ਵਾਂਗ ਹੀ ਕਰੋਗੇ ਤੇ ਤੁਹਾਡੇ ਵਿੱਚ ਤੇ ਤੁਰਕਾਂ ਦੇ ਵਿੱਚ ਫਿਰ ਫਰਕ ਕੀ ਰਹਿ ਜਾਵੇਗਾ। ਸਤਿਗੁਰੂ ਜੀ ਕਹਿੰਦੇ ਨੇ ਨੀਚਾਂ ਦੀ ਕਰਨੀ ਹੈ ਇਹ ਕਰਨੀ ਬਿਲਕੁਲ ਵੀ ਚੰਗੀ ਨਹੀਂ ਹੈ। ਪੇਖੇ ਅਪਮਾਨ ਕਰੈ ਸਭ ਵੇਰੀ, ਜਿਹੜਾ ਵੀ ਦੇਖਦਾ ਹੈ ਉਹ ਅਪਮਾਨ ਕਰਦਾ ਹੈ, ਇਸ ਤੋਂ ਇਲਾਵਾ ਕਿਸੇ ਵੀ ਪ੍ਰਕਾਰ ਦੇ ਨਾਲ ਉਹਨੂੰ ਸੋਭਾ ਦੀ ਪ੍ਰਾਪਤੀ ਹੋ ਨਹੀਂ ਸਕਦੀ। ਗੁਰ ਬਚ ਸ਼ਾਸਤਰਨ ਕਰੀ ਨਿਯੋਗ ਆਸ਼ਰਮਾਨ ਤੇ ਮਾਨਣ ਯੋਗ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਗੁਰੂ ਦੇ ਬਚਨਾਂ ਤੇ ਜੋ ਸ਼ਾਸਤਰਾਂ ਨੇ ਆਗਿਆ ਕੀਤੀ ਹੈ ਉਸੇ ਆਗਿਆ ਦੇ ਅਨੁਸਾਰ ਸਾਰਿਆਂ ਨੂੰ ਚੱਲਣਾ ਚਾਹੀਦਾ ਹੈ। ਆਸ਼ਰਮਾਨ ਤੇ ਮਾਨਣ ਯੋਗ ਭਾਵ ਕੇ ਸਾਰੇ ਆਸ਼ਰਮਾਂ ਨੂੰ ਇਹ ਜਿਹੜੀ ਗੱਲ ਹੈ ਨਾ ਉਹ ਮੰਨਣ ਯੋਗ। ਇਮ ਕਹਿ ਕਰ ਪੁਣ ਸਿੱਖ ਮਿਲਾਇਓ ਕਰਿਓ ਕੜਾਹ ਸਰਬ ਵਰ ਤਾਇਓ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਉਹ ਸਿੱਖ ਨੂੰ ਦੁਬਾਰਾ ਸਿੱਖੀ ਦੇ ਵਿੱਚ ਸਤਿਗੁਰਾਂ ਨੇ ਮਿਲਾ ਲਿਆ, ਬਹੁਤਾ ਸਾਰਾ ਕੜਾਹ ਪ੍ਰਸ਼ਾਦ ਕੀਤਾ ਤੇ ਕੜਾਹ ਪ੍ਰਸ਼ਾਦ ਨੂੰ ਸਾਰਿਆਂ ਦੇ ਵਿੱਚ ਵਰਤਾ ਦਿੱਤਾ। ਸੰਪਾਦਕ ਜੀ 2-4 ਸਤਰਾਂ ਇਸ ਦੇ ਵਾਸਤੇ ਲਿਖਦੇ ਨੇ। ਸੰਪਾਦਕ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਜ਼ੁਬਾਨੀ ਇੱਥੇ ਕਾਰਨ ਦੱਸਿਆ ਗਿਆ ਹੈ ਪੰਥ ਆਪਣੇ ਜਾਗਤ ਜੋਤ ਜਪੈ ਨਿਸਬਸਰ ਵਾਲਾ ਰਚਿਆ ਹੈ, ਜਾਗੇ ਮਨ ਵਾਲਾ ਤੇ ਉੱਚੇ ਆਚਰਣ ਵਾਲਾ। ਇਸ ਦੇ ਬਦਲੇ ਲੈਣ ਵਾਸਤੇ ਤੁਰਕਣੀਆਂ ਨਾਲ ਯੁੱਧ ਨਹੀਂ ਕਰਨੇ। ਇਹ ਤੁਰਕਣੀ ਦਾ ਮੇਲ ਪਤਿਤ ਹੋਣ ਦੀ ਪੱਕੀ ਨਿਸ਼ਾਨੀ ਦੱਸੀ ਹੈ। ਕਾਰਨ ਇਹ ਹੈ ਕਿ ਵਿਸ਼ੇ ਪਿਆਰ ਦੇ ਵਿੱਚ ਦਿਲ ਮਿਲ ਜਾਂਦਾ ਹੈ। ਦਿਲ ਮਿਲਣਾ ਹੀ ਅਸਲ ਤਬਦੀਲੀ ਹੁੰਦੀ ਹੈ। ਜਬਰਨ ਕੋਈ ਪਤਿਤ ਕਰੇ ਤਾਂ ਉਹ ਪਤਿਤ ਨਹੀਂ ਹੁੰਦਾ। ਦਿਲ ਤੋਂ ਜੋ ਪਤਿਤ ਨਹੀਂ ਹੋਇਆ ਉਹ ਤੇ ਪਤਿਤ ਨਹੀਂ ਹੋਇਆ, ਪਰ ਜਿਹੜਾ ਦਿਲ ਤੋਂ ਪਤਿਤ ਹੋ ਗਿਆ ਮਾਨੋ ਕਿ ਬਾਹਰ ਮੁਖੇ ਵੀ ਉਹ ਪਤਿਤ ਹੋ ਗਿਆ, ਉਹ ਮਲੀਨ ਹੋ ਗਿਆ। ਕਵੀ ਜੀ ਇਸ ਜਗ੍ਹਾ ਤੋਂ ਅੱਗੇ ਸੌ ਸਾਖੀ ਗ੍ਰੰਥ ਦੇ 37ਵੀਂ ਸਾਖੀ ਦਾ ਪ੍ਰਾਰੰਭ ਕਰਦੇ ਨੇ। ਇਸੀ ਰੀਤ ਸਿੱਖ ਕਰਤੇ ਜੰਗ ਹੋਵਣ ਲੱਗੇ ਛੋਦਤ ਛੋਦ ਸੰਗ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸੇ ਰੀਤੀ ਦੇ ਨਾਲ ਸਿੱਖ ਜੰਗ ਕਰਦੇ ਰਹੇ, ਪਰ ਕਵੀ ਜੀ ਲਿਖਦੇ ਨੇ ਹੌਲੀ ਹੌਲੀ ਭੁੱਖ ਦਾ ਦੁੱਖ ਬੜਾ ਸਤਾਉਣ ਲੱਗਾ। ਲੋਕ ਪੁਕਾਰਨ ਲਾਗੇ ਪੁਰ ਮੈਂ ਸਾਹਿਓ ਨ ਜਾਏ ਛੁਦਾ ਦੁੱਖ ਉਰ ਮੈਂ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਨੰਦਪੁਰ ਨਗਰੀ ਦੇ ਵਿੱਚ ਜਿਹੜੇ ਆਮ ਹੋਰ ਲੋਕ ਰਹਿੰਦੇ ਸਨ ਉਹ ਵੀ ਬੜੇ ਦੁਖੀ ਹੋ ਚੁੱਕੇ ਨੇ। ਉਹਨਾਂ ਤੋਂ ਭੁੱਖ ਦਾ ਦੁੱਖ ਸਹਿਆ ਨਹੀਂ ਜਾਂਦਾ, ਕਿਉਂਕਿ ਸਿਰਫ ਸਤਿਗੁਰਾਂ ਨੂੰ ਤੇ ਸਤਿਗੁਰਾਂ ਦੇ ਸਿੱਖਾਂ ਨੂੰ ਹੀ ਘੇਰਾ ਇਹਨਾਂ ਸਾਰਿਆਂ ਨੇ ਪਾ ਕੇ ਇਹਨੇ ਰੱਖਿਆ, ਪੂਰੀ ਦੀ ਪੂਰੀ ਆਨੰਦਪੁਰ ਨਗਰੀ ਨੂੰ ਹੀ ਘੇਰਿਆ ਹੋਇਆ। ਇਸ ਕਰਕੇ ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਤੇ ਸਿੱਖਾਂ ਤੇ ਸਤਿਗੁਰਾਂ ਤੋਂ ਬਗੈਰ ਜਿਹੜੇ ਆਮ ਲੋਕ ਰਹਿੰਦੇ ਸਨ ਆਨੰਦਪੁਰ ਨਗਰੀ ਦੇ ਵਿੱਚ ਉਹ ਵੀ ਬੜੇ ਦੁਖੀ ਹੋ ਗਏ ਨੇ, ਕਿਉਂਕਿ ਕਿਸੇ ਵੀ ਚੀਜ਼ ਨੂੰ ਆਨੰਦਪੁਰ ਨਗਰੀ ਦੇ ਵਿੱਚ ਪ੍ਰਵੇਸ਼ ਕਰਨ ਨਹੀਂ ਦਿੱਤਾ ਗਿਆ। ਕਵੀ ਜੀ ਲਿਖਦੇ ਨੇ ਕਿ ਜਿਹੜੇ ਆਮ ਲੋਕ ਆਨੰਦਪੁਰ ਨਗਰ ਦੇ ਵਿੱਚ ਰਹਿੰਦੇ ਸਨ ਉਹਨਾਂ ਤੋਂ ਭੁੱਖ ਦਾ ਦੁੱਖ ਸਿਆ ਨਹੀਂ ਗਿਆ। ਪ੍ਰਜਾ ਨਿਕਸ ਕਰ ਗਈ ਵਹਿਰ ਕੋ ਸੁਪਾਟ ਸਿੰਘ ਨਹੀਂ ਤਿਆਗਿਓ ਗੁਰ ਕੋ। ਇਸ ਕਰਕੇ ਭੁੱਖ ਦੇ ਦੁੱਖ ਤੋਂ ਤੰਗ ਆ ਕੇ ਜਿੰਨੀ ਵੀ ਆਨੰਦਪੁਰ ਨਗਰ ਦੇ ਵਿੱਚ ਪ੍ਰਜਾ ਵਸਦੀ ਸੀ ਉਹ ਸਾਰੀ ਦੀ ਸਾਰੀ ਆਨੰਦਪੁਰ ਨਗਰ ਨੂੰ ਛੱਡ ਕੇ ਬਾਹਰ ਚਲੀ ਗਈ ਹੈ। ਇਸ ਤੋਂ ਇਲਾਵਾ ਜਿਹੜੇ ਤੁਰਕ ਤੇ ਪਹਾੜੀਏ ਨੇ ਉਹਨਾਂ ਨੇ ਵੀ ਆਮ ਪ੍ਰਜਾ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ, ਉਹਨਾਂ ਨੂੰ ਬਾਹਰ ਜਾਣ ਦਿੱਤਾ। ਉਹਨਾਂ ਦਾ ਵੈਰ ਤੇ ਸਤਿਗੁਰਾਂ ਦੇ ਨਾਲ ਸੀ ਜਾਂ ਸਤਿਗੁਰਾਂ ਦੇ ਸਿੰਘਾਂ ਦੇ ਨਾਲ ਸੀ, ਆਮ ਪ੍ਰਜਾ ਦੇ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਸੀ। ਇਸ ਕਰਕੇ ਜਿਹੜੇ ਆਮ ਲੋਕ ਪਿੰਡ ਦੇ ਵਿੱਚ ਆਨੰਦਪੁਰ ਦੇ ਵਿੱਚ ਵਸਦੇ ਸਨ ਉਹ ਜਦੋਂ ਬਾਹਰ ਨਿਕਲੇ ਉਹਨਾਂ ਨੂੰ ਕੋਈ ਨੁਕਸਾਨ ਪਹੁੰਚਾਇਆ ਨਹੀਂ ਗਿਆ, ਉਹਨਾਂ ਨੂੰ ਬਾਹਰ ਜਾਣ ਦਿੱਤਾ। ਸੁਪਾਟ ਸਿੰਘ ਨਹੀਂ ਤਿਆਗਿਓ ਗੁਰ ਕੋ। ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਸ਼ਸਤਰਧਾਰੀ ਸਿੰਘਾਂ ਨੇ ਸਤਿਗੁਰਾਂ ਦੇ ਸਾਥ ਨੂੰ ਨਾ ਛੱਡਿਆ।
ਰਹਿ ਛੋਦਾ ਤੁਰ ਤਉ ਲਰਤ ਹੈ ਸ਼ਤਰਨ ਮਾਰਤ ਆਪ ਮਰਤ ਹੈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭਾਵੇਂ ਭੁੱਖੇ ਰਹਿੰਦੇ ਨੇ ਤਾਂ ਵੀ ਸਤਿਗੁਰਾਂ ਦੀ ਤਰਫੋਂ ਲੜਦੇ ਨੇ, ਵੈਰੀਆਂ ਦੇ ਉੱਤੇ ਪ੍ਰਹਾਰ ਕਰਦੇ ਨੇ, ਉਹਨਾਂ ਨੂੰ ਮਾਰਦੇ ਨੇ ਜਾਂ ਫਿਰ ਆਪ ਮਰਦੇ ਨੇ।
ਕਹਿ ਸਕਲ ਮਿਲ ਅਬ ਨਹੀਂ ਪਾਗੈ ਦਹ ਸੀਸ ਗੁਰੂ ਕੇ ਆਗੈ।
ਸਾਰੇ ਸਿੰਘ ਆਪਸ ਦੇ ਵਿੱਚ ਇਸੇ ਤਰ੍ਹਾਂ ਦੀਆਂ ਪੱਕੀਆਂ ਦਲੀਲਾਂ ਬਣਾਉਂਦੇ ਨੇ ਕਿ ਹੁਣ ਕਦੇ ਵੀ ਨਹੀਂ ਭੱਜਾਂਗੇ ਭਾਵੇਂ ਕਿ ਭੁੱਖ ਦਾ ਦੁੱਖ ਵੀ ਆਣ ਕੇ ਪੈ ਗਿਆ। ਕਹਿੰਦੇ ਨੇ ਦਹ ਸੀਸ ਗੁਰੂ ਕੇ ਆਗੇ, ਭਾਵ ਕਿ ਆਪਣੇ ਸਿਰਾਂ ਦਾ ਜਿਹੜਾ ਬਲੀਦਾਨ ਹੈ ਉਹ ਸਤਿਗੁਰਾਂ ਦੇ ਅੱਗੇ ਹੋ ਕੇ ਦਿਆਂਗੇ।
ਸਿਦਕ ਵਿਖੇ ਸਾਬਤ ਦ੍ਰਿੜ ਰਹਿ ਸੰਕਟ ਅਣਕ ਪ੍ਰਕਾਰਨ ਸਹਿ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਿਦਕ ਦੇ ਵਿੱਚ ਸਾਬਤ ਦ੍ਰਿੜਤਾ ਦੇ ਨਾਲ ਉਹ ਸਿੱਖ ਰਹਿੰਦੇ ਨੇ, ਭਾਵੇਂ ਕਿ ਅਨੇਕਾਂ ਪ੍ਰਕਾਰ ਦੇ ਸੰਕਟ ਨੇ ਤਾਂ ਵੀ ਉਹਨਾਂ ਸੰਕਟਾਂ ਨੂੰ ਸਹਾਰਦੇ ਨੇ।
ਸ੍ਰੀ ਗੁਜਰੀ ਟਿਗ ਕਰ ਬਖਾਨੀ ਮਾਤ ਗੁਰੂ ਗਤ ਜਾਏ ਨਾ ਜਾਨੀ।
ਜਿਸ ਤਰ੍ਹਾਂ ਕਿ ਆਪਾਂ ਆਮ ਕਰਕੇ ਕਹਿ ਦਿੰਦੇ ਹਾਂ ਕਿ ਪੰਜੇ ਉਂਗਲਾਂ ਕਦੇ ਵੀ ਇੱਕੋ ਜਿਹੀਆਂ ਨਹੀਂ ਹੁੰਦੀਆਂ, ਇਸੇ ਤਰੀਕੇ ਦੇ ਨਾਲ ਸਿੱਖਾਂ ਦੀ ਵੀ ਦਸ਼ਾ ਹੈ। ਕਵੀ ਸੰਤੋਖ ਸਿੰਘ ਜੀ ਨੇ ਪਹਿਲਾਂ ਉਹਨਾਂ ਸਿੱਖਾਂ ਦਾ ਬਿਆਨ ਕੀਤਾ ਹੈ ਕਿ ਜਿਹੜੇ ਆਪਣੇ ਸਿਰਾਂ ਦਾ ਬਲੀਦਾਨ ਦੇਣ ਦੇ ਵਾਸਤੇ ਤਿਆਰ ਨੇ, ਭੁੱਖੇ ਮਰਨ ਦੇ ਵਾਸਤੇ ਵੀ ਤਿਆਰ ਨੇ, ਪਰ ਸਤਿਗੁਰਾਂ ਦੇ ਸਾਥ ਨੂੰ ਛੱਡਣ ਦੇ ਵਾਸਤੇ ਤਿਆਰ ਨਹੀਂ ਹਨ। ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਈ ਐਸੇ ਵੀ ਕਮਜ਼ੋਰ ਦਿਲ ਦੇ ਸਿੱਖ ਨੇ ਜਿਨ੍ਹਾਂ ਨੇ ਮਾਤਾ ਗੁਜਰੀ ਜੀ ਦੇ ਕੋਲ ਜਾ ਕੇ ਬੇਨਤੀ ਕੀਤੀ ਹੈ, ਮਾਤ ਗੁਰੂ ਗਤ ਜਾਏ ਨਾ ਜਾਣੇ। ਸੱਚੇ ਪਾਤਸ਼ਾਹ ਜੀ ਦੇ ਵਾਸਤੇ ਕਹਿੰਦੇ ਨੇ ਕਿ ਮਾਤਾ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸਮਝਾਓ, ਮਾਤਾ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਕੀ ਕਰ ਰਹੇ ਨੇ ਇਹਦਾ ਪਤਾ ਨਹੀਂ ਲੱਗ ਰਿਹਾ। ਅੰਨ ਬਿਨਾ ਸਗਰੇ ਮਰ ਜੈ ਪਾਉ ਪਾਉ ਕਵ ਕਵ ਇੱਕ ਪਹਿ। ਕਮਜ਼ੋਰ ਦਿਲ ਦੇ ਜਿਹੜੇ ਸਿੱਖ ਨੇ ਉਹ ਮਾਤਾ ਗੁਜਰੀ ਜੀ ਨੂੰ ਜਾ ਕੇ ਕਹਿੰਦੇ ਨੇ ਕਿ ਮਾਤਾ ਜੀ ਅੰਨ ਤੋਂ ਬਗੈਰ ਸਾਰੇ ਦੇ ਸਾਰੇ ਮਰ ਜਾਵਾਂਗੇ। ਕਹਿੰਦੇ ਨੇ ਕਿ ਪਾਈਆ ਪਾਈਆ ਅੰਨ ਕਦੇ ਕਦਾਈ ਖਾਣ ਦੇ ਵਾਸਤੇ ਮਿਲਦਾ। ਸੁੱਤ ਕੀ ਕ੍ਰਿਤ ਸੁਣ ਦੇਖਣ ਕਰਤੀ ਪਰਮ ਦੁਖੀ ਚਿਤ ਚਿੰਤਾ ਧਰਤੀ। ਹੁਣ ਜਿਹੜੇ ਸਿੱਖ ਮਾਤਾ ਗੁਜਰੀ ਜੀ ਨੂੰ ਜਾ ਕੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਉਹਨਾਂ ਦਾ ਕਹਿਣ ਤੋਂ ਭਾਵ ਇਹ ਹੈ ਕਿ ਸਤਿਗੁਰਾਂ ਨੂੰ ਸਮਝਾਓ ਤੇ ਅਨੰਦਪੁਰ ਨਗਰੀ ਨੂੰ ਉਹ ਛੱਡ ਦੇਣ, ਪਾਪ ਕੇ ਵੈਰੀਆਂ ਦੇ ਅੱਗੇ ਆਤਮ ਸਮਰਪਣ ਕਰ ਲੈਣ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਪਣੇ ਪੁੱਤਰ ਦੀ ਕਿਰਤ ਨੂੰ ਮਾਤਾ ਗੁਜਰੀ ਜੀ ਦੇਖਦੇ ਨੇ, ਪਰਮ ਦੁਖੀ ਚਿੱਤ ਚਿੰਤਾ ਧਰਤੀ। ਮਾਤਾ ਜੀ ਪਰਮ ਦੁਖੀ ਨੇ, ਭਾਵ ਕਿ ਮਾਤਾ ਜੀ ਵੀ ਦੂਜਿਆਂ ਦੀ ਤਰ੍ਹਾਂ ਬੜੇ ਇਸ ਗੱਲ ਤੋਂ ਦੁਖੀ ਨੇ ਤੇ ਬੜੀ ਚਿੰਤਾ ਵੀ ਕਰਦੇ ਨੇ। ਕਹਿ ਨਹੀਂ ਸਕੈ ਸਾਪ ਤੇ ਡਰ ਰਿਸ ਤੇ ਕੁਛ ਮੁਖ ਤੇ ਕਹਿ ਪਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਾਤਾ ਜੀ ਕਹਿਣਾ ਤੇ ਚਾਹੁੰਦੇ ਨੇ ਸਤਿਗੁਰਾਂ ਨੂੰ, ਪਰ ਫੇਰ ਵੀ ਕਹਿ ਨਹੀਂ ਸਕਦੇ ਕਿਉਂਕਿ ਮਾਤਾ ਜੀ ਸਰਾਪ ਤੋਂ ਡਰਦੇ ਨੇ ਕਿ ਗੁੱਸੇ ਦੇ ਨਾਲ ਕਿਸੇ ਵੀ ਪ੍ਰਕਾਰ ਦਾ ਜੇਕਰ ਸਤਿਗੁਰਾਂ ਦੇ ਮੁਖ ਤੋਂ ਬਚਨ ਨਿਕਲ ਗਿਆ ਤੇ ਉਹ ਫਿਰ ਸਰਾਪ ਵਾਰਦ ਹੋਵੇਗਾ। ਕਿਉਂਕਿ ਇਤਿਹਾਸ ਦੇ ਵਿੱਚ ਤੁਸੀਂ ਬਹੁਤੀ ਵਾਰੀ ਐਸੇ ਬਚਨ ਸੁਣ ਚੁੱਕੇ ਹੋ ਕਿ ਬਹੁਤੇ ਸਾਰੇ ਸਰਾਪ ਇਸੇ ਕਰਕੇ ਹੀ ਮਾਤਾ ਗੁਜਰੀ ਜੀ ਨੂੰ ਮਿਲ ਚੁੱਕੇ ਨੇ। ਮਾਤਾ ਜੀ ਡਰਦੇ ਨੇ ਕਿ ਜੇਕਰ ਮੈਂ ਕੁਝ ਆਖਿਆ ਤੇ ਕਿਧਰੇ ਸਰਾਪ ਹੀ ਨਾ ਮਿਲ ਜਾਵੇ। ਸੋ ਸਭ ਸਾਚ ਹੋਏ ਨਹੀਂ ਟਰ ਕਹਿਣ ਯਾ ਕਹਿਣ ਅਨੁਚਿਤ ਵਿਚਾਰੈ। ਮਾਤਾ ਜੀ ਵਿਚਾਰਦੇ ਨੇ ਕਿ ਜੋ ਵੀ ਸਤਿਗੁਰਾਂ ਨੇ ਆਪਣੇ ਮੁਖ ਤੋਂ ਵਾਕ ਕਰ ਦਿੱਤਾ ਉਹ ਤੇ ਸੱਚਾ ਹੋ ਕੇ ਰਹਿਣਾ, ਉਹ ਕਿਸੇ ਵੀ ਤਰੀਕੇ ਦੇ ਨਾਲ ਟਲ ਨਹੀਂ ਸਕਦਾ। ਕਹਿਣ ਅਕਹਿਣ ਅਨੁਚਿਤ ਵਿਚਾਰ ਹੈ, ਇਸ ਕਰਕੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਹਿਣਾ ਤੇ ਨਾ ਕਹਿਣਾ ਮਾਤਾ ਜੀ ਬਹੁਤ ਹੀ ਜ਼ਿਆਦਾ ਅਯੋਗ ਵਿਚਾਰਦੇ ਨੇ, ਭਾਵ ਕਿ ਨਾ ਕਹਿ ਸਕਦੇ ਨੇ ਮਾਤਾ ਜੀ ਤੇ ਨਾ ਹੀ ਇਸ ਗੱਲ ਤੋਂ ਚੁੱਪ ਰਹਿ ਸਕਦੇ ਨੇ। ਮਾਤਾ ਗੁਜਰੀ ਜੀ ਬੜੇ ਮਜ਼ਬੂਰ ਨੇ। ਤਉ ਨਿਕਟ ਜੋ ਦਾਸ ਕਨੇਰੇ ਕਰੇ ਸੁਨਾਵਣ ਕਸ਼ਟ ਬਡੇਰੇ। ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਤਾਂ ਵੀ ਜਿਹੜੇ ਨੇੜੇ ਰਹਿਣ ਵਾਲੇ ਦਾਸ ਨੇ ਉਹ ਮਾਤਾ ਜੀ ਨੂੰ ਬਹੁਤੀ ਹੀ ਵਾਰੀ ਵੱਡੇ ਵੱਡੇ ਕਸ਼ਟਾਂ ਦਾ ਬਿਆਨ ਹੀ ਕਰਕੇ ਸੁਣਾਉਂਦੇ ਨੇ। ਸਿੰਗ ਸੈਂ ਕਰੇ ਲੜ ਕਰ ਮਰ ਬਚੇ ਨ ਜੀਵਨ ਆਸ਼ਾ ਤਰ। ਕਮਜ਼ੋਰ ਦਿਲ ਵਾਲੇ ਮਾਤਾ ਗੁਜਰੀ ਜੀ ਨੂੰ ਜਾ ਕੇ ਕਹਿੰਦੇ ਨੇ ਕਿ ਦੇਖੋ ਮਾਤਾ ਜੀ ਸੈਂਕੜੇ ਹੀ ਸਿੰਘ ਲੜ ਕੇ ਮਰ ਖਪ ਗਏ ਨੇ ਪਹਿਲੇ ਸਮੇਂ ਦੇ ਵਿੱਚ, ਤੇ ਮਾਤਾ ਜੀ ਜਿਹੜੇ ਬਾਕੀ ਜਿਉਂਦੇ ਨੇ ਉਹ ਵੀ ਮੰਨੋ ਕਿ ਆਪਣੇ ਜੀਵਨ ਦੀ ਆਸ ਨੂੰ ਲਾ ਚੁੱਕੇ ਨੇ। ਇੱਕ ਦਿਨ ਮਨ ਕੋ ਦ੍ਰਿੜ ਕਰ ਆਈ ਸਭ ਬਿਦ ਕਰ ਦੁੱਖ ਤੇ ਤਪ ਤਾਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਰੋਜ਼ ਪ੍ਰਤੀ ਦਿਨ ਮਾਤਾ ਜੀ ਦੇ ਕੋਲ ਬਹੁਤੀਆਂ ਸਾਰੀਆਂ ਐਸੀਆਂ ਅਰਜ਼ਾਂ ਹੋਈਆਂ। ਇੱਕ ਦਿਨ ਕਵੀ ਜੀ ਲਿਖਦੇ ਨੇ ਕਿ ਮਾਤਾ ਗੁਜਰੀ ਜੀ ਨੇ ਆਪਣੇ ਮਨ ਨੂੰ ਦ੍ਰਿੜ ਕੀਤਾ, ਪੱਕਾ ਕੀਤਾ ਤੇ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਪਹੁੰਚ ਗਏ। ਸਭ ਵਿਦ ਕਰ ਦੁੱਖ ਤੇ ਤਪਤਾਈ, ਭਾਵ ਕੇ ਦੁੱਖ ਦੇ ਨਾਲ ਬੜੇ ਮਾਤਾ ਜੀ ਤਪ ਰਹੇ ਸਨ। ਕਲ ਗੀ ਧਰ ਕੇ ਹੋਏ ਟਿਗ ਖਰੀ ਚਿਤ ਚਿੰਤਾ ਤੇ ਕਹਿਰ ਪਰੀ। ਕਲਗੀਧਰ ਭਾਵ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਲਾਗੇ ਮਾਤਾ ਗੁਜਰੀ ਜੀ ਆਏ ਨੇ, ਚਿੱਤ ਦੇ ਵਿੱਚ ਉਹਨਾਂ ਦੇ ਬੜੀ ਚਿੰਤਾ ਹੈ ਤੇ ਕੁਝ ਖਿੱਚ ਕੇ ਮਾਤਾ ਜੀ ਨੇ ਆਖਿਆ। ਕਹਿੰਦੇ ਨੇ ਜਗ ਮੈਂ ਬਣ ਕਰ ਗੁਰੂ ਕਹਾਏ ਸਿੱਖ ਮਾਰਨ ਹਿਤ ਰਚਿਓ ਪਾਏ। ਮਾਤਾ ਜੀ ਸਤਿਗੁਰੂ ਗੋਬਿੰਦ ਸਿੰਘ ਜੀ ਨੂੰ ਕਹਿੰਦੇ ਨੇ ਕਿ ਜਗ ਦੇ ਵਿੱਚ ਤੁਸੀਂ ਗੁਰੂ ਬਣ ਕੇ ਆਏ ਹੋ, ਵੱਡੇ ਗੁਰੂ ਕਹਾਉਂਦੇ ਹੋ, ਸਿੱਖ ਮਾਰਨ ਹਿਤ ਰਚਿਓ ਪਾਏ। ਪਰ ਮਾਤਾ ਜੀ ਕਹਿੰਦੇ ਨੇ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਸਿੱਖਾਂ ਨੂੰ ਮਾਰਨ ਦੇ ਵਾਸਤੇ ਤੁਸੀਂ ਉਪਾਅ ਰਚਿਆ ਹੋਵੇ। नित उठ सिंह अगर होए लर सिर पर वैरी कड़कत खरें। माता जी कहिंदे ने कि नित प्रतिदिन उठ के सिंह अगे होके लड़दे ने जेड़े वैरी ने उते सिर ते कड़करे ने। सब मैं भूख वरत बहु रही निस दिन भोजन प्राप्त नहीं। माता गुजरी जी कहिंदे ने कि हर एक तरफ भुख वरती हुई है खाण दे वास्ते किसे नूं कुछ मिलदा नहीं है रात दिन भोजन दी बड़ी तंगी। को गुनाह सिखण अस करियो जिस ते ये तो कष्ट तिन परियो। माता गुजरी जी सतगुरु नूं कहिंदे ने कि केड़ा वड्डा गुनाह सिखां दे कोलों हो गया कि जेड़े कारण करके इन्ने वड्डे कष्ट उन्हां नूं मिल रहे ने। पाया यान पाए हित खाने किम लर सके सिंह बल हाने। माता गुजरी जी कहिंदे ने कि एक एक सिख नूं कदे कदे पाइया पाइया अन्न खाण दे वास्ते मिलदा है किम लर सकै सिंह बल हाने। इस तरीके दे नाल सिंह लंबे समय तक किवें लड़ सकणगे भाव कि वह बहुत ज्यादा कमजोर हो जाणगे बगैर खाण पीण तों। तीरज गयो छूट सब केरे तुरक गरीशण चौं दिश केरे। माता गुजरी जी कहिंदे ने कि सारिया सिंघा दा जिहड़ा तीरज है हौली हौली टुटदा जा रहा है क्योंकि तुरकां ने ते पहाड़ियां ने चारे पासों घेरा पा के रखे। काल हेल लाखों चढ़ मार किदों छुदत हुआ प्राण निकार। माता जी कहिंदे ने कदे ऐसा होवेगा कि हल्ला करके किलिया नूं टा के वह मार देणगे वैरी। इस तों इलावा मैनूं लगदा है इस तों पहला भुख दे नाल ही बहुतिया सारिया दे प्राण निकल जाणगे। सब को अंत लखियो अब आवे हम समेत किम जीवन पावे। माता गुजरी जी कहिंदे ने मैनूं इस तरह लगदा है कि सारिया का अंत समा लागे आ गया। माता जी कहिंदे ने कि मेरे समेत पाव के तुहाडे परिवार दे समेत कोई नहीं बचेगा। अब पी बख्शो संगत तेरी क्यों दुख भुख वरताए बडेरी। माता जी कहिंदे ने अजे भी सारिया नूं बख्श लो संगत तेरी क्योंकि ये सारी दी सारी तुहाडी ही संगत है। क्यों दुख भुख वरताए बडेरे आखिरकार दुख ते भुख नूं तुसीं बहुता ज्यादा वड्डा क्यों वरताया होया। सुन माता ते आप उचारा हमको हुक्म दीन कर तारा। जदों माता गुजरी जी ने ऐसियां गल्लां कीतियां ते माता जी दे बचनां नूं सुन के सतगुरु गोविंद सिंह सच्चे पातशाह जी ने उचारिया कहिंदे ने माता जी हमको हुक्म देन करतारा। माता जी सानू जिहड़ा हुक्म है ना उह करतार ने दिता पाव के अकाल पुरख ने दिता है। तौ इह पंथ सुधारन करियो नाम शनाण याद गुण परियो। सतगुरु गोविंद सिंह जी कहिंदे ने कि करता पुरख ने हुक्म दिता है इसे करके पंथ नूं सुधार के असी रचिया है। सतगुरु जी कहिंदे ने नाम इशनान ऐसे जिहड़े दैवी गुण ने उह सारिआं दे विच असी भरे होए ने। कहण तों भाव है कि सतगुरु जी कहिंदे ने कि जो भी कुछ असी करदे हां उह सिर्फ अकाल पुरख दे हुक्म दे नाल ही करदे हां अपनी मर्जी दे नाल कुछ नहीं करदे। पश्चिम ते उठ खालसा चमकै पूरब पंथ दुरै दुष्ट सब पर्वती मौन मुरज कुपंथ। सतगुरु गोविंद सिंह जी कहिंदे ने माता जी किसे प्रकार दी चिंता ना करो थोड़ा समा दुखदा है इस तों बाद सतगुरु जी कहिंदे ने हमेशा सुख होणगे। माता जी ऐसा होवेगा पश्चिम दिशते उठ खालसा चमकै पूरब पंथ भाव के पश्चिम दी दिशा दे विचों खालसा उठेगा पूरब दे तक वह बड़ा चमकेगा। ਦੁਰੇ ਦੁਸ਼ਟ ਸਭ ਪਰਬਤੀ ਮੌਨ ਮੁਰਜ ਕਪੰਥ। ਇਸ ਤੋਂ ਇਲਾਵਾ ਸਤਿਗੁਰਾਂ ਨੇ ਆਖਿਆ ਕਿ ਸਾਰੇ ਪਰਬਤੀ ਦੁਸ਼ਟ ਤੇ ਫਿਟਕਾਰੇ ਹੋਏ ਖੋਟੇ ਰਸਤੇ ਤੁਰਨ ਵਾਲੇ ਅਤੇ ਮੌਨ ਛੱਪ ਜਾਣਗੇ। ਮੌਨ ਤੋਂ ਮੁਰਾਦ ਅੰਗਰੇਜ਼ਾਂ ਤੋਂ ਲਾਈ ਜਾਂਦੀ। ਖਾਲਸਾ ਮਿਲੇ ਮੇਲ ਕਰ, ਖਾਲਸਾ ਟੂਟੇ ਦਿਵਸ, ਮਿੱਤਰ ਹਿੰਦਵੀ ਮੌਲਵੀ ਗੋਰੇ ਸੁਣੀ ਸੁਵਿਸ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਆਖਿਆ ਕਿ ਜੋ ਖਾਲਸੇ ਨਾਲ ਮੇਲ ਕਰੇਗਾ ਮਿਲੇਗਾ ਉਹ ਬਚਿਆ ਰਹੇਗਾ, ਜੋ ਖਾਲਸੇ ਨਾਲੋਂ ਟੁੱਟ ਜਾਵੇਗਾ ਉਹ ਇੱਕ ਦਿਨ ਟੁੱਟ ਜਾਵੇਗਾ। ਅੱਗੇ ਕਹਿੰਦੇ ਨੇ ਮਿੱਤਰ ਹਿੰਦਵੀ ਮੌਲਵੀ ਗੋਰੇ ਸੁਣੇ ਸੁਵੰਸ, ਭਾਵ ਕੇ ਖਾਲਸੇ ਦੇ ਸਾਰੇ ਹੀ ਮਿੱਤਰ ਹੋਣਗੇ, ਹਿੰਦੀ ਮੌਲਵੀ ਗੋਰੇ ਤੇ ਸੁਣੇ ਵੰਸ ਵਾਲੇ। ਬਲੀ ਹੋਏਗਾ ਖਾਲਸਾ, ਤੁਰਕ ਤੋੜੇਗਾ ਮੌਨ, ਲੁੱਟੇ ਗਾਉ ਪ੍ਰਜਾ ਦੁਖੀ ਨਿਉ ਜਾਏਗਾ ਆਉਣ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਬਲੀ ਹੋਏਗਾ ਖਾਲਸਾ, ਭਾਵ ਕੇ ਖਾਲਸਾ ਬੜਾ ਬਲੀ ਹੋਵੇਗਾ, ਬੜਾ ਤਾਕਤ ਵਾਲਾ ਹੋਵੇਗਾ। ਤੁਰਕ ਤੋੜੇਗਾ ਮੌਨ, ਭਾਵ ਕੇ ਮੋਨਿਆਂ ਤੇ ਤੁਰਕਾਂ ਨੂੰ ਤੋੜੇਗਾ। ਲੁੱਟੇ ਗਾਉ ਪ੍ਰਜਾ ਦੁਖੀ ਨਿਉ ਜਾਏਗਾ ਆਉਣ, ਭਾਵ ਕੇ ਪ੍ਰਜਾ ਨੂੰ ਦੁਖੀ ਕਰਨ ਵਾਲਿਆਂ ਦੇ ਗਿਰਾਵਾਂ ਨੂੰ ਲੁੱਟੇਗਾ ਤੇ ਨਿਆਂ ਧਰਤੀ ਦੇ ਉੱਤੇ ਆ ਜਾਵੇਗਾ। ਜਾਂ ਫਿਰ ਇਸ ਤਰ੍ਹਾਂ ਵੀ ਅਰਥ ਲੱਗ ਸਕਦਾ ਹੈ ਕਿ ਗਿਰਾਂ ਲੁੱਟੇ ਜਾਣਗੇ, ਪ੍ਰਜਾ ਦੁਖੀ ਹੋਵੇਗੀ ਤੇ ਨਿਆਂ ਧਰਤੀ ਤੋਂ ਦੂਰ ਚਲੇ ਜਾਏਗਾ। ਸਿੱਖਣੀ ਹੋਏ ਬਿਵਚਾਰਨੀ, ਪੁਰਖ ਤੁਰਖ ਕੀ ਆਸ, ਤਾਂ ਦਿਨ ਉਪਜੇ ਖਾਲਸਾ ਸਭ ਬਰਨੋ ਕੋ ਪਿਆਸ। ਇਸ ਤੋਂ ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਜੋ ਤੁਰਕ ਪੁਰਖ ਪਰ ਇਸਤਰੀਆਂ ਨੂੰ ਵਿਵਚਾਰਣੀਆਂ ਬਣਾਉਣ ਦੀ ਆਸ਼ਾ ਰੱਖਦੇ ਹਨ ਉਹਨਾਂ ਨੂੰ ਸਿੱਖਿਆ ਹੋ ਜਾਏਗੀ, ਭਾਵ ਕਿ ਉਹਨਾਂ ਸਾਰਿਆਂ ਨੂੰ ਦੰਡ ਦਿੱਤਾ ਜਾਵੇਗਾ। ਤਾਂ ਦਿਨ ਉਪਜੇ ਖਾਲਸਾ ਸਭ ਵਰਨੋ ਕੋ ਪਿਆਸ। ਸਤਿਗੁਰੂ ਜੀ ਕਹਿੰਦੇ ਨੇ ਕਿ ਸਾਰੇ ਵਰਨਾਂ ਨੂੰ ਚਾਹ ਹੋਵੇਗੀ ਖਾਲਸਾ ਬਣਨ ਦੇ, ਉਸ ਵੇਲੇ ਜਦੋਂ ਖਾਲਸਾ ਬਹੁਤ ਜ਼ਿਆਦਾ ਪ੍ਰਗਟ ਹੋਵੇਗਾ। ਸੁਣ ਕੇ ਮਾਤਾ ਤੂਸ਼ਨੀ ਨਹੀਂ ਬੋਲੀ ਸੁਤ ਹੇਰ, ਅੰਤਰ ਜਾਮੀ ਜਾਨ ਕੈ ਸਿਰ ਮੁਖ ਤੇ ਕਹਿ ਫੇਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਐਸੇ ਬਚਨ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਕੀਤੇ ਤੇ ਫਿਰ ਮਾਤਾ ਜੀ ਬਿਲਕੁਲ ਚੁੱਪ ਹੋ ਗਏ, ਕੋਈ ਵੀ ਬਚਨ ਅੱਗੋਂ ਨਾ ਕੀਤਾ। ਅੰਤਰ ਜਾਮੀ ਜਾਣ ਕੇ ਸ੍ਰੀ ਮੁਖ ਤੇ ਕਹੇ ਫੇਰ, ਅੰਤਰ ਜਾਮੀ ਜਾਣਿਆ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ। ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਫਿਰ ਇਸ ਤਰ੍ਹਾਂ ਬਚਨ ਕੀਤਾ। ਪਿਆਰੋ ਤਨ ਹੈ ਮਾਤ ਕੋ, ਇਹ ਜਾਨੀ ਅਬ ਜਾਏ, ਰਹਿਣ ਦੇਤ ਪਰਿਵਾਰ ਕੋ ਵਦਨ ਦੇਤ ਨਹੀਂ ਕਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਪਿਆਰੋ ਤਨ ਹੈ ਮਾਤ ਕੋ, ਇਹ ਜਾਨੀ ਅਬ ਜਾਏ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਵਿਚਾਰਦੇ ਨੇ ਕਿ ਮਾਤਾ ਜੀ ਨੂੰ ਧਨ ਦਾ ਪਿਆਰ ਬਹੁਤਾ ਜ਼ਿਆਦਾ ਹੈ, ਇਹ ਗੱਲ ਪ੍ਰਗਟ ਹੋ ਰਹੀ ਹੈ, ਇਹ ਗੱਲ ਭਾਵ ਕੇ ਜਾਣੀ ਗਈ ਹੈ। ਰਹਿਣ ਦੇਤ ਪਰਿਵਾਰ ਕੋ ਵਦਨ ਦੇਤ ਨਹੀਂ ਕਾਏ। ਉਸ ਵੇਲੇ ਅੰਤਰ ਜਾਮੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਕਹਿੰਦੇ ਨੇ ਹੇ ਮਾਤਾ ਜੀ, ਮੇਰੇ ਸਿੱਖਾਂ ਰੂਪੀ ਪਰਿਵਾਰ ਨੂੰ ਰਹਿਣ ਦਿੰਦੇ ਤਾਂ ਚੰਗਾ ਸੀ, ਤੁਸੀਂ ਕਿਉਂ ਨਹੀਂ ਵਧਣ ਦਿੰਦੇ ਮੇਰੇ ਖਾਲਸੇ ਪੰਥ ਨੂੰ। ਐਸਾ ਬਚਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਵੀ ਕਰ ਦਿੱਤਾ, ਭਾਵ ਕੇ ਡਰਦੇ ਸਨ ਮਾਤਾ ਗੁਜਰੀ ਜੀ ਕਿ ਜੇਕਰ ਆਖਾਂਗੇ ਕਿਸੇ ਪ੍ਰਕਾਰ ਦਾ ਸਰਾਪ ਨਾ ਮਿਲ ਜਾਵੇ। ਸਰਾਪ ਤੋਂ ਤਾਂ ਬਚ ਗਏ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮਾਤਾ ਜੀ ਨੂੰ ਧਨ ਦਾ ਪਿਆਰ ਬਹੁਤਾ ਹੈ, ਇਸ ਕਰਕੇ ਮਾਤਾ ਜੀ ਤੁਹਾਨੂੰ ਚਾਹੀਦਾ ਸੀ ਕਿ ਕਮ ਸੇ ਕਮ ਇਸ ਧਨ ਤੋਂ ਮੇਰੇ ਖਾਲਸੇ ਪੰਥ ਨੂੰ ਦੂਰ ਰੱਖਦੇ। ਪਰ ਕਹਿੰਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿ ਮਾਤਾ ਜੀ, ਤੁਸੀਂ ਮੇਰੇ ਖਾਲਸੇ ਪੰਥ ਨੂੰ ਵਧਣ ਨਹੀਂ ਦਿੰਦੇ। ਇਸ ਜਗ੍ਹਾ ਦੇ ਉੱਤੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਆਪਣੇ ਇਸ ਅਧਿਆਇ ਦੀ ਸਮਾਪਤੀ ਕਰਦੇ ਨੇ। ਦੂਸਰੇ ਪਾਸੇ ਸਮਾਂ ਵੀ ਸਮਾਪਤ ਹੋ ਚੁੱਕਾ ਹੈ ਤੇ ਤੀਸਰੇ ਪਾਸੇ ਇਹ ਪ੍ਰਸੰਗ ਦੀ ਵੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਨਵੇਂ ਅਧਿਆਇ ਦੇ ਨਾਲ ਜਿਸ ਤਰ੍ਹਾਂ ਅੱਗੇ ਕਥਾ ਨੂੰ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇ ਗਿਆ ਜਿੰਨਿਆਂ ਹੀ ਅਰਜਾਂ ਕਰਦਾ ਹੋਇਆ। ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਏ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪਰਣਾਮ।